ਗੁਰੂ ਚਰਨਾਂ ਚ ਸੰਗਤ ਹਾਜ਼ਰ ਹੋਈ ਹੈ, ਤਿਨ੍ਹਾਂ ਨੂੰ ਪਾਵਨ ਸਲੋਕ ਉਚਾਰਨ ਕਰਕੇ ਗੁਰਦੇਵ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਸਿੱਖੀ ਦੀ ਕਰਨੀ ਕੀ ਹੈ, ਗੁਰਸਿੱਖੀ ਦੀ ਰਹਿਣੀ ਕੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੁਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਨੂੰ ਸੰਗਤ ਨੂੰ ਬਖਸ਼ਿਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਚੌਪਈ ਸ੍ਰੀ ਗੁਰਮੁਖ ਤੇ ਸੁਣ ਉਪਦੇਸ਼,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਉਪਦੇਸ਼। ਸਾਰੀ ਸੰਗਤ ਨੇ, ਸਾਰੇ ਗੁਰਸਿੱਖਾਂ ਨੇ ਬਹੁਤ ਹੀ ਪਿਆਰ ਸਹਿਤ ਸਰਵਣ ਕੀਤਾ ਹੈ।
ਤਰਤ ਪਏ ਜਿਨ ਭਾਗ ਵਿਸ਼ੇਸ਼,
ਜਿਨ੍ਹਾਂ ਦੇ ਭਾਗ ਵਿਸ਼ੇਸ਼ ਨੇ, ਯਾਨੀ ਕਿ ਜਿਨ੍ਹਾਂ ਦੇ ਭਾਗ ਵੱਡੇ ਹਨ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਨੂੰ ਸੁਣਿਆ ਤੇ ਫਿਰ ਆਪਣੇ ਹਿਰਦੇ ਚ ਵਸਾਇਆ। ਇੱਕ ਹੁੰਦਾ ਇਕੱਲਾ ਸੁਣਨਾ, ਸੁਣ ਕੇ ਫਿਰ ਆਪਣੇ ਹਿਰਦੇ ਚ ਵਸਾ ਲੈਣਾ ਵੀ ਮੇਰੇ ਗੁਰੂ ਦਾ ਬਚਨ ਹੈ, ਮੈਂ ਇਹਨੂੰ ਨਹੀਂ ਤਿਆਗਣਾ। ਤੋ ਐਸੇ ਵੀ ਵਿਸ਼ੇਸ਼ ਭਾਗਾਂ ਵਾਲੇ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਇਹ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਸੰਗਤ ਕੇ ਮਨ ਚਾਮੀ ਕਰ ਹੈ,
ਖਾਲਸਾ ਜੀ ਇਉਂ ਕਹਿ ਲੋ ਕਿ ਜਿਹੜੀ ਗੁਰੂ ਕੀ ਸੰਗਤ ਹੈ, ਗੁਰੂ ਕੇ ਸਿੱਖ ਨੇ, ਗੁਰੂ ਕੀ ਸੰਗਤ ਦਾ ਜਿਹੜਾ ਮਨ ਹੈ ਉਹ ਸੋਨਾ ਹੈ। ਚਾਮੀ ਕਰ ਕਹਿੰਦੇ ਨੇ ਸੋਨੇ ਨੂੰ, ਕਿ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਹੈ, ਉਹ ਇਉਂ ਸਮਝ ਲੋ ਵੀ ਉਹਨਾਂ ਦੇ ਜਿਹੜੇ ਮਨ ਨੇ, ਉਹਨਾਂ ਦੇ ਜਿਹੜੇ ਹਿਰਦੇ ਨੇ, ਉਹ ਸੋਨੇ ਦੇ ਸਮਾਨ ਹਨ।
ਗੁਰ ਉਪਦੇਸ਼ ਰਤਨ ਸਮਸਰ ਹੈ।
ਹੁਣ ਸੋਨਾ ਉਦੋਂ ਬਹੁਤ ਕੀਮਤੀ ਹੋ ਜਾਂਦਾ ਹੈ ਜਦੋਂ ਉਸ ਸੋਨੇ ਦੇ ਵਿੱਚ ਕੀਮਤੀ ਰਤਨ ਜੜ ਜਾਏ। ਕਹਿੰਦੇ ਸੰਗਤ ਦਾ ਜਿਹੜਾ ਮਨ ਹੈ ਉਹ ਸੋਨਾ ਹੈ, ਔਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਪਵਿੱਤਰ ਉਪਦੇਸ਼ ਹੈ ਉਹ ਕੀਮਤੀ ਰਤਨ ਦੇ ਸਮਾਨ ਹੈ ਜਿਹੜਾ ਉਸ ਸੋਨੇ ਦੇ ਵਿੱਚ ਜੜਿਆ ਗਿਆ। ਗੁਰ ਕਾ ਸ਼ਬਦ ਰਤਨ ਹੈ, ਸਤਿਗੁਰਾਂ ਦਾ ਸ਼ਬਦ ਰਤਨ ਦੇ ਤੁਲ ਹੈ।
ਅਸ ਭੂਖਨ ਜੁਗ ਲੋਕ ਸੁਹਾਵਤ,
ਖਾਲਸਾ ਜੀ ਇਹੋ ਜਿਹਾ ਗਹਿਣਾ ਹੈ ਕਿ ਗੁਰਸਿੱਖਾਂ ਦੀ ਸੰਗਤ, ਜਿਹੜੀ ਗੁਰੂ ਕੀ ਸੰਗਤ ਹੈ ਉਹਦਾ ਮਨ ਸੋਨਾ ਹੈ ਤੇ ਗੁਰੂ ਕਾ ਉਪਦੇਸ਼ ਰਤਨ ਹੈ। ਹੁਣ ਇਹੋ ਜਿਹਾ ਜਿਹੜਾ ਗਹਿਣਾ ਹੈ, ਇਹੋ ਜਿਹਾ ਆਭੂਸ਼ਣ ਜਿਨ੍ਹਾਂ ਨੇ ਧਾਰਨ ਕਰ ਲਿਆ, ਉਹ ਦੋਹਾਂ ਲੋਕਾਂ ਦੇ ਵਿੱਚ ਸੁਰਖਰੂ ਹੋ ਜਾਂਦੇ ਨੇ, ਇਹ ਲੋਕ ਵੀ ਤੇ ਪਰਲੋਕ ਵੀ। ਇਹ ਗਹਿਣਾ ਦੋਨਾਂ ਲੋਕਾਂ ਦੇ ਵਿੱਚ ਸ਼ੋਭਨੀਕ ਹੁੰਦਾ ਹੈ। ਇਹ ਐਸਾ ਭੂਸ਼ਣ ਹੈ ਗੁਰੂ ਦੇ ਸ਼ਬਦ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰਾਂ ਨੂੰ ਇੱਕ ਦਿਨ ਸਤਿਕਾਰਯੋਗ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਹੇ ਮੇਰੇ ਸਿਰ ਦੇ ਸਾਈਂ, ਸ਼ਰੀਕਣਾ ਤਾਨੇ ਮਾਰਦੀਆਂ ਨੇ ਕਿ ਮੈਂ ਗੁਰੂ ਕੀ ਧਰਮ ਸੁਪਤਨੀ ਹਾਂ, ਜਗਤ ਮਾਤਾ ਹਾਂ, ਤੇ ਮੇਰੇ ਕੋਲ ਪਹਿਨਣ ਵਾਸਤੇ ਗਹਿਣੇ ਕੋਈ ਨਹੀਂ ਸੋਨੇ ਦੇ। ਕਰਮੋ ਨੇ ਉਹਨਾਂ ਨੇ ਤਾਨਾ ਮਾਰਿਆ ਤੇ ਮਹਾਰਾਜ ਮੈਨੂੰ ਵੀ ਕੋਈ ਇਹੋ ਜਿਹੇ ਆਭੂਸ਼ਣ ਗਹਿਣੇ ਦਿਓ ਕਿ ਜਿਨ੍ਹਾਂ ਨੂੰ ਮੈਂ ਪਹਿਨਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਖਿਆ, ਗੰਗਾ ਇਹ ਜਿਹੜੇ ਬਾਹਰਲੇ ਗਹਿਣੇ ਦਿਸਦੇ ਨੇ ਇਸ ਲੋਕ ਵਿੱਚ ਵੀ ਨਾਲ ਨਹੀਂ ਨਿਭਦੇ ਤੇ ਪਰਲੋਕ ਚ ਤਾਂ ਕਿੱਥੇ ਜਾਣਗੇ। गुरुदेव जी ने बाणी दी रचना कीती जिस बाणी दा नाम है बावनखरी गौड़ी राग विच। श्री गुरु ग्रंथ साहब जी दे पावन स्वरूप विच सुखमणी साहब तो पहला यह बाणी दर्ज कीती। पुराने समयां विच शिंगार डब्बे होया करदे सी माइयां बीबियां दे, उहदे दो ढक्कण हुंदे, उपरले पास्यों भी खुलदा ते थल्यों भी खुलदा सी। गुरु पातशाह ने इदां दा ही एक शिंगार दा डब्बा तैयार कीता है। इहदे पहले शुरुआत विच भी गुरदेव ने सलोक लिखिया गुरदेव माता गुरदेव पिता, ते इस बाणी दे अखीर विच भी यह सलोक लिख के महाराज जी ने लिखिया है। एहो सलोक आदि अंत पढ़ना है, पहला भी पढ़ना ते बाद च भी पढ़ना। इहदे च बाणी रची महाराज जी ने अखरां दे मुताबक उपदेश दिता ते आख्या गंगा जी ये बाणी पढ़ो, एहो जे गहने हन जिन्हां नूं धारण करके लोक परलोक दोहां जहानां च शोभनीक होवोगे। यह गुरु का शब्द गहना है। महाकवि भाई संतोख सिंह जी इत्थे कह रहे ने अस भूखन जुग लोक सुहावत, एहो जिहा गहना है गुरु साहब जी दे शब्द दा जिन्हां गुरसिखां ने अपने हिरदे च धारण कर लिया। यह गहना आ दोहां लोकां दे विच शोभनीक हुंदा है, एदे नाल लोक सुखिया ते परलोक सुहेला बनदा है।
जहां कहां आदर को पावत,
ए गहना ए आभूषण ऐसा है जिस नूं पहन के जिथे भी जाएगा आदर होवेगा सिखा। जहां कहां आदर को पावत, जिथे जाएगा उथे ही सुखी होवेगा। जिन्हां दे हिरदे च गुरु का शब्द है, ए गुरु शब्द दा गहना है, वह जिथे जाणगे उना नू आदर मिलेगा, सम्मान प्राप्त होवेगा।
सिखन के उर सर समसर है,
जा इस तरह कह लो। हुण दूजी उदाहरण दिंदे ने, एक तां गहने दी उदाहरण दित्ती, हुण दूजी उदाहरण दिंदे कहिंदे जा इस तरह कह लो भी जिहड़े गुरु के सिख ने गुरु रामदास साहब दी संगत, उना दे जिहड़े हिरदे ने ਉਹ ਸਰੋਵਰ ਵਾਂਗੂ ਨੇ, ਕਿਸੇ ਤਲਾਬ ਵਾਂਗੂ ਨੇ।
ਗੁਰ ਉਪਦੇਸ਼ ਬਿਮਲ ਜਲ ਭਰ ਹੈ,
ਤੇ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਹੈ, ਗੁਰੂ ਕੀ ਬਾਣੀ ਹੈ, ਇਹ ਉਸ ਤਲਾਬ ਦੇ ਵਿੱਚ ਨਿਰਮਲ ਤੇ ਪਵਿੱਤਰ ਜਲ ਦੇ ਸਮਾਨ ਭਰ ਗਿਆ ਹੈ। ਜਿਵੇਂ ਤਾਲ 'ਚ ਪਾਣੀ ਭਰਿਆ ਹੁੰਦਾ, ਏਦਾਂ ਗੁਰਸਿੱਖਾਂ ਦੇ ਹਿਰਦੇ ਤਾਲ ਹਨ, ਔਰ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਉਪਦੇਸ਼ ਇਹ ਨਿਰਮਲ ਸਵੱਛ ਜਲ ਹੈ।
ਇਸ ਅਨੁਸਾਰ ਕ੍ਰਿਤ ਜੋ ਕਰਨੀ,
ਜਿਹੜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਮੁਤਾਬਕ ਕ੍ਰਿਤ ਕਰਦੇ ਨੇ, ਵੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਤਿਵੇਂ ਕਰਦੇ ਨੇ। ਜਿਵੇਂ ਉੱਤੇ ਕਹਿ ਆਏ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਜਿਹੜੇ ਜਿਹੜੇ ਗੁਰ ਸਿੱਖ ਮਾਈ ਭਾਈ ਗੁਰੂ ਸਾਹਿਬ ਜੀ ਦੇ ਦੱਸੇ ਮੁਤਾਬਕ ਕ੍ਰਿਤ ਕਰਦੇ ਹਨ,
ਹਰ ਬਿੰਦਨ ਕੀ ਬਣੀ ਸੋ ਬਰਨੀ,
ਇਉਂ ਸਮਝ ਲੋ ਕਿ ਇਹ ਉਸ ਜਲ ਦੇ ਤਾਲ ਦੇ ਵਿੱਚ ਕਮਲ ਦੇ ਫੁੱਲਾਂ ਦੀ ਬਗੀਚੀ ਖਿੜ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਾਲ ਹੋਵੇ ਹਿਰਦਾ, ਸਿੱਖਾਂ ਦਾ ਹਿਰਦਾ ਤਾਲ ਹੈ, ਗੁਰੂ ਕਾ ਉਪਦੇਸ਼ ਜਲ ਹੈ, ਔਰ ਜਿਹੜੇ ਉਸ ਉਪਦੇਸ਼ ਦੇ ਮੁਤਾਬਕ ਚੱਲਦੇ ਨੇ ਉਸ ਜਲ ਚ ਖਿੜੇ ਹੋਏ ਕਮਲ ਦੇ ਫੁੱਲ ਨੇ। ਹਾਂਜੀ,
ਮਨ ਸਿੱਖਣ ਕੇ ਧਾਤ ਸਮਾਨ।
ਹੁਣ ਤੀਜੀ ਉਦਾਹਰਣ ਦਿੰਦੇ ਕਹਿੰਦੇ ਜਾਂ ਇਉਂ ਕਹਿ ਲੋ ਕਿ ਜਿਹੜੇ ਗੁਰੂ ਕੇ ਸਿੱਖਾਂ ਦੇ ਮਨ ਹਨ ਉਹ ਧਾਤ ਦੇ ਸਮਾਨ ਨੇ। ਜਿਵੇਂ ਕੋਈ ਧਾਤ ਪਾਰਸ ਨੂੰ ਛੂਹ ਕੇ ਸੋਨਾ ਬਣਦੀ ਹੈ, ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਕਿਸੇ ਧਾਤ ਦੇ ਸਮਾਨ ਜਾਣੋ।
ਪਾਰਸ ਗੁਰ ਉਪਦੇਸ਼ ਮਹਾਨ,
ਔਰ ਗੁਰੂ ਸਾਹਿਬ ਜੀ ਦਾ ਜੇ ਜੋ ਉਪਦੇਸ਼ ਹੈ ਉਹ ਪਾਰਸ ਦੇ ਪੱਥਰ ਦੇ ਸਮਾਨ ਹੈ। ਜਿਵੇਂ ਪਾਰਸ ਦੀ ਸੰਗਤ ਕਰਕੇ ਧਾਤ ਸੋਨਾ ਹੋ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਗੁਰਸਿੱਖਾਂ ਦੇ ਮਨ ਵੀ ਸਵਰਨ ਦੇ ਸਮਾਨ ਹੋ ਜਾਂਦੇ। ਸਤਿਗੁਰ ਪਾਰਸ ਪਰਸੇ, ਗੁਰੂ ਪਾਰਸ ਰੂਪ ਹੈ।
ਕੰਚਨ ਹੋਏ ਮਹਾ ਛਬ ਧਾਰੀ,
ਕਹਿੰਦੇ ਜਿਵੇਂ ਕੋਈ ਧਾਤ ਪਾਰਸ ਨੂੰ ਛੂਹ ਕੇ ਸੋਨਾ ਹੋ ਜਾਂਦੀ ਤੇ ਛਬੀ ਪਾਣ ਲੱਗ ਪੈਂਦੀ ਹੈ, ਏਦਾਂ ਗੁਰੂ ਕੇ ਸਿੱਖਾਂ ਦੇ ਮਨ ਧਾਤ ਦੇ ਤੁਲ ਨੇ, ਗੁਰੂ ਕਾ ਉਪਦੇਸ਼ ਪਾਰਸ ਦੇ ਸਮਾਨ ਹੈ, ਜਿਸ ਨੂੰ ਸਰਵਣ ਕਰਕੇ ਉਪਦੇਸ਼ ਨੂੰ ਗ੍ਰਹਿਣ ਕਰਕੇ ਗੁਰਸਿੱਖ ਸਵਰਨ ਦੇ ਸਮਾਨ ਪਵਿੱਤਰ ਹੋ ਗਏ ਨੇ।
ਸਹਿ ਕਸੋਟੀ ਸਭ ਮਲਹਾਰੀ,
ਗੁਰੂ ਸਾਹਿਬ ਜੀ ਦੀ ਕਸਵੱਟੀ ਨੂੰ ਸਹਾਰਨਾ ਇਹ ਉਸ ਮੈਲ ਨੂੰ ਧੋਣਾ ਜਿਹੜੀ ਸਾਡੇ ਅੰਤਸ਼ਕਰਨ ਨੂੰ ਲੱਗੀ ਹੋਈ ਹੈ। ਜਿਵੇਂ ਸੋਨੇ ਦੀ ਮੈਲ ਲਾਈ ਜਾਂਦੀ ਹੈ ਨਾ, ਪਾ ਕੇ ਉਹਨੂੰ ਫਿਰ ਕਸਵੱਟੀ ਲਾਈ ਜਾਂਦੀ ਹੈ, ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜਿਹੜੀ ਕਸਵੱਟੀ ਲਾਉਂਦੇ ਨੇ ਸਿੱਖ ਨੂੰ, ਉਸ ਕਸਵੱਟੀ ਤੇ ਲੱਗ ਕੇ ਗੁਰਸਿੱਖ ਦੇ ਅੰਦਰ ਦੀ ਜਿਹੜੀ ਮੈਲ ਹੈ ਵਿਸ਼ਿਆਂ ਵਿਕਾਰਾਂ ਦੀ ਕਈ ਜਨਮਾਂ ਦੀ, ਉਹ ਮੈਲ ਧੋਤੀ ਜਾਂਦੀ ਹੈ ਔਰ ਗੁਰੂ ਕਾ ਸਿੱਖ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਹੋ ਨਿਬੜਦਾ ਹੈ।
ਬਾਵਨ ਚੰਦਨ ਗੁਰ ਉਪਦੇਸ਼,
ਫਿਰ ਹੋਰ ਉਪਦੇਸ਼ ਦਿੰਦੇ, ਉਦਾਹਰਣ ਦਿੰਦੇ, ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲੋ ਵੀ ਗੁਰੂ ਸਾਹਿਬ ਦਾ ਉਪਦੇਸ਼ ਜਿਹੜਾ ਉਹ ਬਾਵਨ ਚੰਦਨ ਹੈ। ਬਾਵਨ ਚੰਦਨ ਦੀ ਖਾਸੀਅਤ ਕੀ ਆ, ਵੀ ਉਹਦੇ ਨੇੜੇ ਜਿਹੜੀ ਬਨਸਪਤੀ ਹੁੰਦੀ ਉਹ ਵੀ ਚੰਦਨ ਹੋ ਜਾਂਦੀ ਹੈ। ਤੋ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਉਹ ਬਾਵਨ ਚੰਦਨ ਦੇ ਤੁਲ ਹੈ।
ਜਨ ਮਨ ਤਰ ਬਨ ਗੰਧ ਵਿਸ਼ੇਸ਼,
ਔਰ ਜਿੰਨੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਮਨ ਉਹ ਦਰਖਤਾਂ ਦੇ ਸਮਾਨ ਨੇ ਜਿਹੜੇ ਬਾਵਨ ਚੰਦਨ ਦੇ ਨੇੜੇ ਰਹਿ ਕੇ ਬਾਵਨ ਹੋ ਗਏ ਨੇ। ਚੰਦਨ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਸੁਣ ਕੇ ਗੁਰੂ ਕੇ ਸਿੱਖਾਂ ਦੇ ਹਿਰਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਭਗਤੀ ਦੀ ਸੁਗੰਧੀ ਨਾਲ ਭਰ ਗਏ ਹਨ।
ਗੁਰ ਕੰਨ ਤੇ ਬਚ ਬੂੰਦਨ ਪਾਏ,
ਜਾਂ ਫਿਰ ਇਉਂ ਕਹਿ ਲੋ ਵੀ ਜਿਵੇਂ ਬੱਦਲ ਚੋਂ ਬੂੰਦਾਂ ਵਰਦੀਆਂ ਨੇ, ਏਦਾਂ ਗੁਰੂ ਰਾਮਦਾਸ ਸਾਹਿਬ ਜੀ ਘਨ ਬੱਦਲ ਦੇ ਤੁਲ ਨੇ। ਔਰ ਉਹਨਾਂ ਦੇ ਮੁੱਖ ਮੰਡਲ ਚੋਂ ਕਿਹਾ ਗਿਆ ਬਚਨ, ਉਹਨਾਂ ਦੇ ਮੁੱਖ ਮੰਡਲ ਚੋਂ ਕਹੇ ਗਏ ਉਪਦੇਸ਼ ਉਹ ਘਣ ਦੀਆਂ ਬੂੰਦਾਂ ਹਨ।
ਚਾਤ੍ਰਿਕ ਸਿੱਖ ਸੁਨ ਪੀ ਤ੍ਰਿਪਤਾਏ,
ਔਰ ਗੁਰੂ ਕੇ ਸਿੱਖ ਬਬੀਏ ਬਣ ਕੇ ਚਾਤ੍ਰਿਕ ਬਣ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀਆਂ ਸਵੰਤੀ ਬੂੰਦਾਂ ਨੂੰ ਪੀ ਰਹੇ ਹਨ। ਕੈਸੀ ਇੱਕ ਤੋਂ ਇੱਕ ਉਦਾਹਰਣ ਦੇ ਰਹੇ ਨੇ ਮਹਾਂ ਕਵੀ ਜੀ। ਕਹਿੰਦੇ ਜਾਂ ਇਉਂ ਕਹਿ ਲੋ ਵੀ ਗੁਰੂ ਸਾਹਿਬ ਘਨ ਬੱਦਲ ਨੇ ਤੇ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਉਹ ਸਵੰਤੀ ਬੂੰਦਾਂ ਨੇ, ਬੱਦਲਾਂ ਚ ਵਿੱਚ ਸਵੰਤੀ ਬੂੰਦਾਂ ਵਗਦੀਆਂ। ਔਰ ਜਿਹੜੇ ਗੁਰੂ ਕੇ ਸਿੱਖ ਨੇ ਉਹ ਬਬੀਏ ਨੇ, ਚਾਤ੍ਰਿਕ ਨੇ, ਉਹ ਗੁਰੂ ਸਾਹਿਬ ਦੇ ਉਪਦੇਸ਼ ਦੀਆਂ ਸਵੰਤੀ ਬੂੰਦਾਂ ਨੂੰ ਪੀ ਕੇ ਤ੍ਰਿਪਤ ਹੋ ਰਹੇ ਨੇ, ਆਨੰਦਿਤ ਹੋ ਰਹੇ ਹਨ।
ਕਿਨਹੂ ਸਿੱਧਾਂ ਲਈ ਅਠਾਰ ਹੈ,
ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸਭ ਕੁਝ ਪ੍ਰਾਪਤ ਹੋ ਰਿਹਾ। ਕਈ ਗੁਰਸਿੱਖਾਂ ਨੂੰ ਮਹਾਰਾਜ ਜੀ ਦੇ ਚਰਨਾਂ ਚੋਂ ਸਿੱਧੀਆਂ ਮਿਲ ਗਈਆਂ ਨੇ, ਉਹ ਵੀ 18 ਸਿੱਧੀਆਂ। ਵੈਸੇ 8 ਸਿੱਧੀਆਂ ਮੁੱਖ ਮੰਨੀਆਂ ਜਾਂਦੀਆਂ, 18 ਸਿੱਧਾਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ।
ਕੋ ਆਤਮ ਕੋ ਰੂਪ ਵਿਚਾਰ ਹੈ,
ਕੋਈ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਰਿਹਾ ਤੇ ਕੋਈ ਆਤਮਾ ਦੇ ਸਵਰੂਪ ਦੀ ਵਿਚਾਰ ਕਰ ਰਿਹਾ। ਉਹ ਕਹਿੰਦਾ ਮੇਰਾ ਇਹਨਾਂ ਰਿਧੀਆਂ ਸਿੱਧੀਆਂ ਨਾਲ ਕੋਈ ਮਤਲਬ ਨਹੀਂ, ਇਹ ਤਾਂ ਬੜਾ ਸਾਧ ਹਨ। ਉਹ ਰਿੱਧਾਂ ਸਿੱਧਾਂ ਤੋਂ ਅੱਗੇ ਲੰਘ ਕੇ ਆਪਣੇ ਆਤਮ ਸਵਰੂਪ ਦੀ ਵਿਚਾਰ ਕਰ ਰਹੇ ਨੇ, ਐਸੇ ਵੀ ਗੁਰਸਿੱਖ ਹਨ।
ਕੋ ਪ੍ਰਭ ਸਿਮਰਨ ਕੋ ਅਨੁਰਾਗੀ,
ਕਈ ਐਸੇ ਨੇ ਜਿਹੜੇ ਸਤਿਗੁਰਾਂ ਦੇ ਸਿਮਰਨ ਦੇ ਅਨੁਰਾਗੀ ਨੇ, ਉਹ ਅੱਠੇ ਪੈਰ ਵਾਹਿਗੁਰੂ 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 ਦਾ ਜਾਪ ਜਪਦੇ ਨੇ, ਬੜੇ ਪ੍ਰੇਮ ਸਹਿਤ ਸਿਮਰਦੇ ਹਨ।
ਕੋ ਦਰਸ਼ਨ ਹਰ ਚਹਿ ਬੜ ਭਾਗੀ,
ਕਈ ਇਹੋ ਜੇ ਵੱਡਿਆਂ ਭਾਗਾਂ ਵਾਲੇ ਕਿ ਹਰੀ ਦੇ ਦਰਸ਼ਨ ਚਾਹੁੰਦੇ। ਉਹ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦਾ ਸਾਕਸ਼ਾਤਕਾਰ ਹੋਵੇ। ਜਿਵੇਂ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ, ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ, ਮੇਰੇ ਮਨ ਵਿੱਚ ਹਰੀ ਦੇ ਦਰਸ਼ਨਾਂ ਦੀ ਪਿਆਸ ਹੈ। ਐਸੇ ਵੀ ਬਹੁਤ ਸਾਰੇ ਗੁਰਸਿੱਖ ਹਨ।
ਵਿਸ਼ੈ ਵਿਰਾਗ ਕਿਨਹੂ ਕੇ ਹੋਵਾ,
ਕਈ ਗੁਰਸਿੱਖਾਂ ਦੇ ਹਿਰਦਿਆਂ ਚ ਵਿਸ਼ਿਆਂ ਤੋਂ ਵਿਰਾਗ ਹੋ ਗਿਆ। ਖਾਲਸਾ ਜੀ, ਗੁਰੂ ਘਰ ਵਿੱਚ ਜਿਤਨੇ ਸਿੱਖ ਆਉਂਦੇ ਸਭ ਦੀ ਮਨੋਦਸ਼ਾ ਵੱਖੋ ਵੱਖਰੀ ਹੈ, ਸਾਰਿਆਂ ਦੀ ਮਨੋਦਸ਼ਾ ਇੱਕੋ ਜਿਹੀ ਤਾਂ ਨਹੀਂ ਹੁੰਦੀ ਜਿੰਨੇ ਆਪਾਂ ਆਏ ਹਾਂ। ਕਹਿੰਦੇ ਕੋਈ ਰਿਧੀਆਂ ਸਿੱਧੀਆਂ ਚ ਲੱਗਾ ਹੋਇਆ, ਕੋਈ ਆਤਮਾ ਦੀ ਵਿਚਾਰ ਚ ਲੱਗਾ ਹੋਇਆ, ਕੋਈ ਪ੍ਰਭੂ ਦਰਸ਼ਨਾਂ ਦੀ ਸਿੱਖ ਰੱਖਦਾ, ਤੇ ਕਈਆਂ ਦੇ ਹਿਰਦਿਆਂ ਚ ਵਿਸ਼ਿਆਂ ਪ੍ਰਤੀ ਵੈਰਾਗ ਪੈਦਾ ਹੋ ਗਿਆ ਵੀ ਕਿਸੇ ਪ੍ਰਕਾਰ ਦਾ ਵਿਸ਼ਾ ਉਹਨਾਂ ਦੇ ਹਿਰਦੇ ਚ ਨਹੀਂ ਫਿਰ ਫੁਰਦਾ।
ਕਿਨਹੂ ਸੁਖ ਨਿਜ ਅੰਤਰ ਜੋਵਾ।
ਕਈ ਸਿੱਖ ਐਸੇ ਵੀ ਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕਰਦਿਆਂ ਆਪਣੀ ਨਿਜ ਆਤਮਾ ਦੇ ਸੁਖ ਨੂੰ ਪ੍ਰਾਪਤ ਕਰ ਰਹੇ ਨੇ, ਆਪਣੇ ਨਿਜ ਅੰਤਰ ਦਾ ਸੁਖ ਪ੍ਰਾਪਤ ਕਰ ਰਹੇ ਹਨ।
ਪਰਮ ਮੋਹ ਸੰਸੈ ਤ੍ਰੈ ਤਾਪੂ।
ਪਰਮ ਮੋਹ ਸੰਸਾ ਤੇ ਜਿਹੜੇ ਤਿੰਨ ਤਾਪ ਹਨ।
ਸਭ ਸੰਗਤ ਕੇ ਖਾਪ ਕਲਾਪੂ।
ਗੁਰੂ ਸਾਹਿਬ ਜੀ ਦੀ ਸੰਗਤ ਕਰਨ ਵਾਲਿਆਂ ਦੇ ਅੰਦਰੋਂ ਇਹ ਸਾਰੇ ਹੀ ਨਸ਼ਟ ਹੋ ਗਏ ਨੇ, ਨਾ ਉਹਨਾਂ ਅੰਦਰ ਭਰਮ ਰਿਹਾ, ਨਾ ਮੋਹ, ਨਾ ਸੰਸਾ, ਨਾ ਤਿੰਨੇ ਤਾਪ ਆਦਿ ਵਿਆਧੀ ਉਪਾਧੀ, ਇਹ ਤਿੰਨੇ ਤਾਪ ਵੀ ਉਹਨਾਂ ਦੇ ਹਿਰਦੇ ਚੋਂ ਬਿਨਸ ਗਏ ਹਨ।
ਕਰਹਿ ਸਭਿਨ ਪਰ ਕਿਰਪਾ ਕਿਰਪਾਲ।
ਕਿਰਪਾਲੂ ਸਤਿਗੁਰੂ ਜੀ ਸਭ ਤੇ ਹੀ ਕਿਰਪਾ ਕਰਦੇ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਜਿਹੜਾ ਵੀ ਆਉਂਦਾ ਸਭ ਤੇ ਮਹਾਰਾਜ ਜੀ ਆਪਣੀ ਕਿਰਪਾ ਕਰਦੇ ਹਨ।
ਬੰਧਨ ਕਾਟ ਦਏ ਤਤਕਾਲ।
ਤਤਕਾਲ ਉਸੇ ਵਕਤ ਹੀ ਮਹਾਰਾਜ ਜੀ ਨੇ ਆਪਣਿਆਂ ਸੇਵਕਾਂ ਦੇ ਬੰਧਨ ਕੱਟ ਦਿੱਤੇ ਹਨ।
ਇੱਕ ਦਿਨ ਬੈਠੇ ਸਤਿਗੁਰ ਸਭਾ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਦੀਵਾਨ ਵਿੱਚ ਆਪਣੀ ਸਭਾ ਵਿਚ ਸੰਗਤ ਨੂੰ ਦਰਸ਼ਨ ਦਿੰਦਿਆਂ ਬੈਠੇ ਹਨ।
ਜਨ ਮੁਨ ਗਨ ਸੋ ਸ਼ਿਵ ਕੀ ਪ੍ਰਭਾ।
ਕਹਿੰਦੇ ਓ ਜਾਪਦਾ ਜਿਵੇਂ ਮੁਨੀ ਗਨਾਂ ਦੇ ਵਿਚ ਸਤਿਗੁਰੂ ਜੀ ਦੇਵ ਰੂਪ ਹੋ ਕੇ ਬਿਰਾਜੇ ਹੋਣ। ਜਿੰਨੇ ਸਿੱਖ ਨੇ ਉਹ ਮੁਨੀ ਨੇ, ਤੇ ਉਹਨਾਂ ਮੁਨੀਆਂ ਵਿਚ ਮੁਨੀਆਂ ਦੇ ਮੁਨੀ ਹੋ ਕੇ ਗੁਰੂ ਸਾਹਿਬ ਜੀ ਬਿਰਾਜ ਰਹੇ ਨੇ।
ਲਵਪੁਰ ਵਿਖੇ ਨਾਮ ਸੰਹਾਰੀ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦਾ ਪੁੱਤਰ ਸੀ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਭਾਈ ਸਹਾਰੀ ਮੱਲ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਤਾਇਆ ਜੀ ਦੇ ਪੁੱਤਰ ਸੀ, ਗੁਰੂ ਸਾਹਿਬ ਤੋਂ ਵੱਡੇ ਸਨ, ਉਮਰ ਕਰਕੇ ਵੱਡੇ ਭਰਾ ਹੋਏ। ਤੋ ਭਾਈ ਸਹਾਰੀ ਮੱਲ ਜੀ
ਕੁੱਲ ਸੋਢੀ ਸ਼ੁਭ ਕਰਤੇ ਆਚਾਰੀ।
ਸੋਢੀਆਂ ਦੀ ਕੁੱਲ ਚੋਂ ਨੇ ਤੇ ਚੰਗੇ ਆਚਰਨ ਵਾਲੇ ਮਹਾਂਪੁਰਸ਼ ਬਾਬਾ ਸਹਾਰੀ ਮੱਲ ਜੀ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਭਰਾ ਨੇ, ਤਾਏ ਦੇ ਪੁੱਤਰ ਨੇ ਤੇ ਚੰਗੇ ਆਚਰਨ ਵਾਲੇ ਗੁਰਮੁਖ ਸਨ।
ਰਾਮਦਾਸ ਸਤਿਗੁਰ ਕੋ ਤਾਇਆ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਤਾਇਆ ਜੀ ਸਨ, ਬਾਬਾ ਹਰਦਾਸ ਜੀ ਤੋਂ ਵੱਡੇ।
ਜਿਸ ਕੋ ਸੁਤ ਗੁਣ ਸਹਿਤ ਸੁਹਾਇਆ।
ਭਾਈ ਸਹਾਰੀ ਮੱਲ ਜੀ ਉਹਨਾਂ ਦੇ ਸਪੁੱਤਰ ਸਨ ਤੇ ਬੜੇ ਸ਼ੁਭ ਗੁਣਾਂ ਦੇ ਸੁਭਾਅ ਦੇ ਮਾਲਕ ਸਨ।
ਸਕਟ ਅਰੂਢ ਹੋਏ ਕਰ ਆਇਓ।
ਲਾਹੌਰ ਸ਼ਹਿਰ ਤੋਂ ਬਾਬਾ ਸਹਾਰੀ ਮੱਲ ਜੀ ਘੋੜੇ ਗੱਡੇ ਦੇ ਉੱਤੇ ਸਵਾਰ ਹੋ ਕੇ ਆਏ।
ਚਤੁਰਦਾਸ ਆਪਣੇ ਸੰਗ ਲਿਆਇਓ।
ਕੁਝ ਸੇਵਾਦਾਰ ਅਹਿਲਕਾਰ ਸਹਾਰੀ ਮੱਲ ਜੀ ਆਪਣੇ ਨਾਲ ਲੈ ਕੇ ਆਏ।
ਗੋਇੰਦਵਾਲ ਸੋ ਉਤਰਿਓ ਆਈ।
ਉਹ ਪਹਿਲਾਂ ਗੋਇੰਦਵਾਲ ਸਾਹਿਬ ਚੱਲ ਕੇ ਆਏ।
ਕਯੋ ਗੁਰੂ ਢਿਗਲੇ ਮਿਠਿਆਈ।
ਤੇ ਗੁਰੂ ਰਾਮਦਾਸ ਸਾਹਿਬ ਜੀ ਇੱਥੇ ਹੀ ਆਏ ਹੋਏ ਸੀ ਅੰਮ੍ਰਿਤਸਰ ਸਾਹਿਬ ਤੋਂ, ਤੇ ਮਹਾਰਾਜ ਜੀ ਦੇ ਚਰਨਾਂ ਵਿਚ ਮਠਿਆਈ ਲੈ ਕੇ ਮਿੱਠਾ ਲੈ ਕੇ ਆਏ।
ਹੱਥ ਜੋੜ ਬੰਧਨ ਚਹਿ ਕਰਿਓ।
ਹੱਥ ਜੋੜ ਕੇ ਬੜੇ ਅਦਬ ਸਤਿਕਾਰ ਨਾਲ ਬੰਦਨਾ ਕਰਨੀ ਚਾਹੀ।
ਰਾਮਦਾਸ ਸਤਿਗੁਰੂ ਨੇ ਹਰਿਓ।
ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ ਵੀ ਵੱਡਾ ਭਰਾ ਆਉਂਦਾ ਬਾਬਾ ਸਹਾਰੀ ਮੱਲ ਜੀ, ਇਹ ਵੱਡੇ ਹਨ ਆ ਰਹੇ ਹਨ।
ਇੱਕ ਤੋਂ ਲਖਿਓ ਵੱਡੋ ਇਹੋ ਭਰਾਤਾ।
ਵੇਖਿਆ ਵੀ ਇੱਕ ਤਾਂ ਵੱਡਾ ਭਰਾ ਹੈ, ਤਾਏ ਦਾ ਪੁੱਤਰ ਹੈ, ਤਾਏ ਦਾ ਪੁੱਤ ਕਿਹੜਾ ਦੂਰ ਹੁੰਦਾ, ਬੜੀ ਨੇੜੇ ਦੀ ਰਿਸ਼ਤੇਦਾਰੀ ਸੰਬੰਧ ਹੈ, ਵੀ ਇੱਕ ਤਾਂ ਇਹ ਵੱਡਾ ਭਰਾ ਹੈ।
ਕਰਮ ਕਰਤ ਸ਼ੁਭ ਦੁਤੀਏ ਜਾਤਾ।
ਫਿਰ ਇਹ ਵੀ ਵੇਖਿਆ ਵੀ ਕਰਮ ਵੀ ਚੰਗੇ ਕਰਦਾ, ਭਲਾ ਪੁਰਖ ਹੈ, ਬਾਣੀ ਪੜ੍ਹਨ ਵਾਲਾ ਭਜਨੀਕ ਹੈ ਤੇ ਰੱਬ ਰੱਬ ਕਰਨ ਵਾਲਾ ਹੈ।
ਤ੍ਰਿਤੀਏ ਤਾਏ ਕੋ ਸੁਤ ਆਹੇ।
ਤੀਜਾ ਤਾਏ ਦਾ ਪੁੱਤਰ ਹੈ।
ਹਮ ਢਿਗ ਆਇਓ ਚਾਹ ਉਮਾਹੇ।
ਸਾਡੇ ਪਾਸ ਬੜੀ ਚਾਨਾ ਨਾਲ ਬੜੇ ਪ੍ਰੇਮ ਨਾਲ ਚੱਲ ਕੇ ਮਿਲਣ ਆਏ ਹਨ।
ਯਾ ਤੇ ਤਿਹ ਕੇ ਘਰ ਨਿਰਵਾਰੇ।
ਜਦੋਂ ਭਾਈ ਸਹਾਰੀ ਮੱਲ ਜੀ ਏਦਾਂ ਚਰਨਾਂ ਤੇ ਮੱਥਾ ਟੇਕਣ ਲੱਗੇ ਤੇ ਗੁਰੂ ਰਾਮਦਾਸ ਸਾਹਿਬ ਨੇ ਹੱਥ ਫੜ ਲਏ। ਮਹਾਰਾਜ ਕਹਿੰਦੇ ਭਰਾ ਜੀ ਵੱਡੇ ਹੋ, ਤੁਸੀਂ ਵੱਡੇ ਭਰਾ ਹੋ ਸਾਡੇ, ਦੁਨੀਆਦਾਰੀ ਦਾ ਸੰਬੰਧ ਮਹਾਰਾਜ ਜੀ ਵੇਖਦੇ ਵੀ ਵੱਡੇ ਭਰਾ ਹੋ ਸਾਡੇ, ਨਾਲੇ ਗੁਣੀ ਪੁਰਸ਼ ਹੋ, ਆਚਰਣਵਾਨ ਹੋ, ਤਾਏ ਦੇ ਪੁੱਤਰ ਹੋ, ਤੁਹਾਨੂੰ ਤਾਂ ਅਸੀਂ ਤਾਏ ਦੇ ਸਥਾਨ ਤੇ ਪਿਤਾ ਰੂਪ ਚ ਹੀ ਵੇਖ ਰਹੇ ਹਾਂ, ਵੱਡਾ ਭਰਾ ਪਿਤਾ ਰੂਪ ਚ ਹੀ ਨਜ਼ਰ ਆਉਂਦਾ। ਹਾਂਜੀ,
ਆਪ ਚਰਨ ਪਰ ਬੰਧਨ ਧਾਰੇ।
ਤੁਸੀਂ ਕਿਉਂ ਪ੍ਰਣਾਮ ਕਰਦੇ ਹੋ ਏਦਾਂ ਕਹਿੰਦੇ? ਮਹਾਰਾਜ ਆਪ ਨਮਸਕਾਰ ਕਰਨ ਲੱਗੇ ਤੇ ਬਾਬਾ ਸਾਰੀ ਮੱਲ ਜੀ ਨੇ ਹੱਥ ਫੜ ਲਏ। ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਚੌਥੇ ਮਾਲਕ ਹੋ। ਠੀਕ ਹੈ, ਸੰਬੰਧ ਹੈ ਆਪਣਾ, ਮੈਂ ਭਰਾ ਹਾਂ, ਉਮਰ ਕਰਕੇ ਵੱਡਾ ਹਾਂ, ਪਰ ਮਹਾਰਾਜ ਸਭ ਤੋਂ ਵੱਡੇ ਤੁਸੀਂ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ।
ਇਮ ਬਿਲੋਕ ਕੈ ਨੰਮਰ ਅਗਾਰੀ।
ਇੱਦਾਂ ਦੋਵੇਂ ਪਰਸਪਰ ਇੱਕ ਦੂਜੇ ਦੇ ਚਰਨਾਂ ਤੇ ਪ੍ਰਣਾਮ ਕਰਨਾ ਚਾਹੁੰਦੇ ਤੇ ਗੱਲ ਬੱਕੜੀ ਲੈ ਕੇ ਮਿਲੇ।
ਬਿਸਮੈ ਹੋਏ ਕਹਿਤ ਸੰਹਾਰੀ।
ਭਾਈ ਸਹਾਰੀ ਮੱਲ ਜੀ ਬੜੀ ਹੈਰਾਨੀ ਚ ਬੋਲੇ,
ਅਸਮੰਜਸ ਨਹਿ ਕਰੋ ਗੋਸਾਈ।
ਕਹਿਣ ਲੱਗੇ, ਹੇ ਗੋਸਾਈ, ਐਸੀ ਅਸਮੰਜਸ ਕਿਉਂ ਕਰਦੇ ਜੇ? ਕਿਉਂਕਿ ਮਹਾਰਾਜ ਜੀ ਚਰਨਾਂ ਨੂੰ ਹੱਥ ਲਾਉਂਦੇ ਬਾਬਾ ਸਹਾਰੀ ਮੱਲ ਜੀ ਦੇ, ਤੇ ਬਾਬਾ ਸਹਾਰੀ ਮੱਲ ਜੀ ਕਹਿੰਦੇ, ਮਹਾਰਾਜ ਜੀ ਹੇ ਗੁਸਾਈ ਜੀ, ਇਹ ਅਸਮੰਜਸ। ਅਸਮੰਜਸ ਦਾ ਮਤਲਬ ਹੈ ਵੀ ਜਿਹੜਾ ਕੰਮ ਨਾ ਕਰਨ ਵਾਲਾ ਹੋਵੇ ਉਹ ਕਿਉਂ ਕਰਦੇ ਹੋ?
ਅਬ ਤੁਮਕੋ ਹਮ ਲਖ ਹੈ ਨਾ ਭਾਈ।
ਮਹਾਰਾਜ ਹੁਣ ਮੈਂ ਤੁਹਾਨੂੰ ਭਰਾ ਨਹੀਂ ਸਮਝਦਾ, ਵੀ ਤੁਸੀਂ ਮੇਰੇ ਭਰਾ ਹੋ ਛੋਟੇ, ਮੈਂ ਹੁਣ ਇਸ ਦ੍ਰਿਸ਼ਟੀ ਨਾਲ ਨਹੀਂ ਵੇਖਦਾ।
ਸਤਿਗੁਰ ਅਮਰਦਾਸ ਕਰ ਸੰਗ।
ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭੱਲਿਆਂ ਦੀ ਕੁੱਲ ਦੇ ਸਾਹਿਬਜ਼ਾਦੇ ਗੁਰਦੇਵ ਜੀ ਦੀ ਸੰਗਤ ਕਰਕੇ
ਜਗ ਗੁਰ ਬਨ ਪਦ ਲਹੇ ਉਤੰਗ।
ਤੁਸੀਂ ਸਾਰੇ ਜਗਤ ਦੇ ਗੁਰੂ ਹੋ ਗਏ ਹੋ ਤੇ ਉੱਚੀ ਪਦਵੀ ਨੂੰ ਪ੍ਰਾਪਤ ਹੋ ਗਏ ਹੋ, ਹੁਣ ਮੈਂ ਤੁਹਾਨੂੰ ਭਰਾ ਕਰਕੇ ਨਹੀਂ ਵੇਖਦਾ, ਮੈਂ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਦਾ ਰੂਪ ਕਰਕੇ ਵੇਖਦਾ। ਤੁਹਾਡੇ ਵਿੱਚ ਤੇ ਗੁਰੂ ਅਮਰਦਾਸ ਸਾਹਿਬ ਚ ਕੋਈ ਭੇਦ ਨਹੀਂ ਰਿਹਾ, ਤੁਸੀਂ ਉਹਨਾਂ ਦਾ ਰੂਪ ਹੋ ਗਏ ਉਹਨਾਂ ਦੀ ਸੰਗਤ ਕਰਕੇ।
ਮਾਨਨੀਯ ਪੇ ਨਰਨ ਹਜ਼ਾਰਨ।
ਕੱਲੇ ਮੇਰੇ ਮਾਨਨੀਏ ਨਹੀਂ ਹੋਏ ਤੁਸੀਂ, ਲੱਖਾਂ ਕਰੋੜਾਂ ਦੇ ਮਾਨਨੀਏ ਹੋ ਗਏ ਹੋ।
ਸਰਬ ਸ਼ਕਤ ਯੁਤ ਕਰਤ ਉਧਾਰਨ।
ਸਰਬ ਸ਼ਕਤੀਆਂ ਦੇ ਸਹਿ ਤੋਂ ਮਹਾਰਾਜ ਜਿਹੜਾ ਤੁਹਾਡੀ ਸ਼ਰਨ ਚ ਆਉਂਦਾ ਗਰੀਬ ਨਵਾਜ, ਉਹਦਾ ਤੁਸੀਂ ਪਾਰ ਉਤਾਰਾ ਕਰਦੇ ਹੋ।
ਹਮ ਸੰਸਾਰੀ ਪਚੀ ਕੁਟੰਬ।
ਮਹਾਰਾਜ ਜੀ ਅਸੀਂ ਆ ਸੰਸਾਰੀ ਲੋਕ, ਸੰਸਾਰ ਦੇ ਵਿੱਚ ਕੁਟੰਬਾਂ ਦੇ ਪਰਿਵਾਰਾਂ ਦੇ ਮੋਹ ਦੇ ਵਿੱਚ ਫਸੇ ਹੋਏ ਲੋਕ ਆ। ਬਾਬਾ ਸਾਰੀ ਮੱਲ ਜੀ ਬੇਨਤੀ ਕਰਦੇ, ਮਹਾਰਾਜ ਅਸੀਂ ਸੰਸਾਰੀ ਲੋਕ ਆ, ਕੁਟੰਬ ਦੇ ਮੋਹ ਦੇ ਵਿੱਚ ਅਸੀਂ ਫਸੇ ਹਾਂ, ਖਚਤ ਹਾਂ।
ਕਬਹੋ ਨਾ ਲੇ ਹਰ ਨਾਮ ਅਲੰਬ।
ਮਹਾਰਾਜ ਇਹੋ ਜੇ ਖਚਤ ਹੋ ਰਹੇ ਹਾਂ ਵੀ ਅਸੀਂ ਤਾਂ ਰੱਬ ਰੱਬ ਵੀ ਨਹੀਂ ਕਰਦੇ, ਹਰ ਵੇਲੇ ਮੋਹ ਦੇ ਵਿੱਚ, ਪਰਿਵਾਰ ਦੇ ਕੁਟੰਬ ਦੇ ਮੋਹ ਦੇ ਵਿੱਚ ਇਹੋ ਜੇ ਕੰਮਾਂ ਕਾਰਾਂ ਚ ਖਚਤ ਹਾਂ ਕਿ ਸਾਡੇ ਕੋਲੋਂ ਹਰੀ ਦਾ ਨਾਮ ਨਹੀਂ ਲੈ ਹੁੰਦਾ।
ਪੁੰਨ ਸ਼੍ਰੀ ਰਾਮਦਾਸ ਜੀ ਕਹੈ।
ਫਿਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਬੋਲੇ,
ਵੱਡੇ ਭਰਾਤ ਹੋ ਪਦ ਤੁਮ ਅਹੈ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਸਾਰੀ ਮੱਲ ਜੀ ਤੁਸੀਂ ਸਾਡੇ ਵੱਡੇ ਭਰਾ ਹੋ ਤੇ ਵੱਡੇ ਭਰਾ ਦੀ ਵੱਡੀ ਪਦਵੀ ਹੁੰਦੀ ਹੈ, ਜਿਹੜਾ ਵੱਡਾ ਭਾਈ ਹੁੰਦਾ ਹੈ ਉਹਦੀ ਵੱਡੀ ਪਦਵੀ ਹੁੰਦੀ ਹੈ।
ਅਰਪਿਤ ਵੱਡੇ ਭਰਾਤ ਕੋ ਨੰਦਨ।
ਸਾਡੇ ਪਿਤਾ ਦੇ ਵੱਡੇ ਭਰਾ ਦੇ ਨੰਦਨ ਪੁੱਤਰ ਹੋ ਤੁਸੀਂ, ਇੱਕ ਤਾਂ ਤੁਸੀਂ ਵੱਡੇ, ਫਿਰ ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਤੋਂ ਵੱਡੇ ਹਨ, ਵੱਡੇ। ਵੇਖੋ ਖਾਲਸਾ ਜੀ, ਸਮਾਜ ਦੀ ਮਰਿਆਦਾ ਗੁਰੂ ਰਾਮਦਾਸ ਸਾਹਿਬ ਨਾਲ ਇਹ ਵੀ ਸਮਝਾਉਂਦੇ, ਅਧਿਆਤਮਿਕ ਜਗਤ ਦੀ ਖੇਡ ਹੈ ਗੁਰਦੇਵ ਨੇ ਤੇ ਸਹਾਰੀ ਮੱਲ ਜੀ ਸੇਵਕ ਨੇ, ਪਰ ਸਮਾਜਿਕ ਤੌਰ ਦੇ ਉੱਤੇ ਸਨਮਾਨ ਦਿੰਦੇ ਵੱਡੇ ਦਾ, ਸਤਿਕਾਰ ਕਿ ਤੁਸੀਂ ਵੱਡੇ ਹੋ, ਤੁਸੀਂ ਵੀ ਵੱਡੇ ਹੋ, ਫਿਰ ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਤੋਂ ਵੱਡੇ ਸਨ, ਤੇ ਇਸ ਕਰਕੇ ਵੱਡੇ ਭਰਾ ਦਾ ਵੱਡਾ ਰੁਤਬਾ ਹੁੰਦਾ।
ਯਾਂ ਤੇ ਉਚਿਤ ਹਮ ਹੋ ਕੋ ਬੰਧਨ।
ਇਸ ਕਰਕੇ ਬਾਬਾ ਸਹਾਰੀ ਮੱਲ ਜੀ, ਭਰਾ ਜੀ ਸਾਡਾ ਕਰਤੱਵ ਬਣਦਾ ਸੀ ਤੁਹਾਡੇ ਚਰਨਾਂ ਨੂੰ ਪ੍ਰਣਾਮ ਕਰੀ, ਸਾਡਾ ਇਹ ਕਰਤੱਵ ਬਣਦਾ ਸੀ।
ਇਮ ਦੋਏ ਦਿਸ਼ ਤੇ ਕਹਿ ਤਿਮ ਤਿਹ ਸਮੋ।
ਇਹਦਾ ਦੋਵਾਂ ਪਾਸਿਓ ਭਾਈ ਸਹਾਰੀ ਮੱਲ ਜੀ ਕਹਿੰਦੇ, ਨਹੀਂ ਮਹਾਰਾਜ, ਗੁਰੂ ਰਾਮਦਾਸ ਸਾਹਿਬ ਕਹਿੰਦੇ ਵੱਡੇ ਭਰਾ ਹੋ, ਇਹਦਾ ਆਪਸ ਵਿੱਚ ਪਿਆਰ ਦੀਆਂ ਗੱਲਾਂ ਹੋਈਆਂ।
ਕਰੀ ਸਾ ਪ੍ਰੀਤ ਪਰਸ ਪਰ ਨਮੋ।
ਦੋਨਾਂ ਵਿੱਚ ਆਪਸ ਵਿੱਚ ਦੋਨਾਂ ਨੂੰ ਇੱਕ ਦੂਜੇ ਨੇ ਪ੍ਰਣਾਮ ਕੀਤੀ, ਨਮਸਕਾਰ ਕੀਤੀ, ਔਰ ਪ੍ਰੇਮ ਸਹਿਤ ਇੱਕ ਦੂਜੇ ਨੂੰ ਸਤਿਕਾਰ ਦਿੱਤਾ।
ਬੈਠੇ ਕੁਸ਼ਲ ਪ੍ਰਸ਼ਨ ਕਰ ਆਸ਼ੇ।
ਔਰ ਕੁਸ਼ਲ ਪ੍ਰਸੰਨਤਾ ਕਰਕੇ, ਖਾਲਸਾ ਜੀ ਗੁਰੂ ਸਾਹਿਬ ਵੱਡਿਆਂ ਤੋਂ ਵੱਡੇ ਹਨ, ਪਰ ਗੁਰਦੇਵ ਨੇ ਵੀ ਮਰਿਆਦਾ ਵੇਖੀ ਵੀ ਬਾਬਾ ਸਹਾਰੀ ਮੱਲ ਜੀ ਵੱਡੇ ਨੇ, ਉਮਰ ਕਰਕੇ ਵੱਡੇ ਭਰਾ ਨੇ, ਤੇ ਜੇ ਕਿਸੇ ਨੂੰ ਵੱਡੀ ਪਦਵੀ ਮਿਲ ਜੇ ਅੱਜ ਕੱਲ ਦੇ ਸਮਾਜ ਵਿੱਚ ਤੇ ਜਿਹੜਾ ਉਹਦੇ ਤੋਂ ਉਮਰ ਕਰਕੇ ਵੱਡਾ ਉਹਦਾ ਕੋਈ ਸੰਬੰਧੀ ਹੋਵੇ ਉਹਨੂੰ ਵੀ ਕਹਿੰਦਾ ਥੱਲੇ ਭੂਏ ਬਹਿ, ਤੂੰ ਮੇਰੇ ਬਰਾਬਰ ਕਿਵੇਂ ਬਹਿਣ ਜੋਗਾ ਹੋ ਗਿਆ। ਸ਼ਰੀਕਾ ਪਾਲਣ ਲੱਗ ਪੈਂਦੀ ਹੈ ਦੁਨੀਆ। ਪਰ ਸਤਿਗੁਰੂ ਤੋਂ ਬਲਿਆਰ ਜਾਈਏ, ਮਹਾਰਾਜ ਜੀ ਸਾਨੂੰ ਸਮਾਜ ਦੀ ਮਰਿਆਦਾ ਵੀ ਨਾਲ ਨਾਲ ਸਮਝਾਉਂਦੇ। ਤੋ ਗਰੀਬਨ ਵਾਜ ਜੀ ਤੇ ਭਾਈ ਸਹਾਰੀ ਮੱਲ ਜੀ ਨੇ ਪਰਸਪਰ ਦੋਨਾਂ ਨੂੰ ਇੱਕ ਦੂਜੇ ਨੂੰ ਸਨਮਾਨ ਦਿੱਤਾ, ਸਤਿਕਾਰ ਦਿੱਤਾ।
ਦੇਖ ਮਿਠਾਈ ਦਿਸ਼ ਗੁਰ ਪਾਛੇ।
ਮਹਾਰਾਜ ਜੀ ਨੇ ਵੇਖਿਆ ਵੀ ਸਹਾਰੀ ਮੱਲ ਜੀ ਵੱਡੀਆਂ ਵੱਡੀਆਂ ਚੰਗੇਰਾਂ ਭਰ ਕੇ ਮਠਿਆਈ ਦੀਆਂ ਲਿਆਏ ਨੇ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖੀਆਂ ਵੀ ਮਠਿਆਈ ਦੀਆਂ ਚੰਗੇਰਾਂ ਟੋਕਰੀਆਂ ਭਰੀਆਂ ਆਈਆਂ ਹਨ।
ਕਾਰਨ ਕਵਨ ਆਪ ਆਗਵਨੂ।
ਮਠਿਆਈ ਵੇਖ ਕੇ ਮਹਾਰਾਜ ਜੀ ਬੋਲੇ, ਗੁਰੂ ਰਾਮਦਾਸ ਸਾਹਿਬ ਜਾਣੀ ਜਾਣ ਜਾਣਦੇ ਤਾਂ ਸਭ ਕੁਝ ਨੇ, ਫਿਰ ਵੀ ਪੁੱਛਦੇ ਅਣਜਾਣ ਜੇ ਬਣੇ। ਕਹਿੰਦੇ ਭਰਾ ਜੀ ਕਿਵੇਂ ਆਉਣਾ ਹੋਇਆ ਆਪ ਜੀ ਦਾ, ਕਿਸ ਕਾਰਨ ਕਰਕੇ ਆਗਮਨ ਹੋਇਆ?
ਤਜ ਕੈ ਕਿਰਤ ਸਕਲ ਨਿਜ ਭਵਨੂ।
ਆਪਣੇ ਘਰ ਦੀ ਸਾਰੀ ਕਿਰਤ ਛੱਡ ਕੇ ਤੁਸੀਂ ਕਾਰ ਵਿਹਾਰ ਕਰਨ ਵਾਲੇ ਲੋਕ ਹੋ ਤੇ ਆਪਣੇ ਕੰਮ ਕਾਰ ਸਾਰੇ ਸੰਕੋਚ ਕੇ ਆਏ ਹੋ।
ਤਬ ਕਰ ਜੋਰ ਕਹਿਤ ਸੰਹਾਰੀ।
ਆ ਮਠਿਆਈ ਲਿਆਂਦੀ ਆ ਨਾਲ, ਵੀ ਕਿਵੇਂ ਆਉਣਾ ਹੋਇਆ? ਸੁਣ ਕੇ ਬਾਬਾ ਸਹਾਰੀ ਮੱਲ ਜੀ ਹੱਥ ਜੋੜ ਕੇ ਬੋਲੇ,
ਤੁਮ ਸੋਡੀ ਕੁਲ ਮਹਿ ਉਜਿਆਰੀ।
ਕਹਿਣ ਲੱਗੇ ਮਹਾਰਾਜ ਤੁਸੀਂ ਸਾਡੀ ਸੋਡੀਆਂ ਦੀ ਕੁਲ ਚ ਪ੍ਰਕਾਸ਼ ਲੈ ਕੇ ਸਾਡੀ ਸੋਡੀਆਂ ਦੀ ਕੁਲ ਨੂੰ ਭਾਗ ਲਾਇਆ। ਮਹਾਰਾਜ ਸੋਡੀਆਂ ਦੀ ਕੁਲ ਨੂੰ ਉਜਿਆਰਾ ਕਰ ਦਿੱਤਾ, ਚਾਨਣਾ ਕਰ ਦਿੱਤਾ।
ਜਗ ਮਹਿ ਪ੍ਰਗਟ ਭਈ ਵਡਿਆਈ।
ਸਾਰੇ ਜਗਤ ਦੇ ਵਿੱਚ ਸੋਡੀਆਂ ਦੀ ਵਡਿਆਈ ਤੁਹਾਡੇ ਨਾਂ ਨਾਲ ਪ੍ਰਗਟ ਹੋ ਗਈ ਹੈ।
ਸੋ ਮੈਂ ਕਹਿਣ ਲੱਗ ਕਹੋ ਸੁਣਾਈ।
ਮਹਾਰਾਜ ਜਿੰਨੀ ਵਡਿਆਈ ਸੋਡੀਆਂ ਦੀ ਆਪ ਜੀ ਦੀ ਕਿਰਪਾ ਨਾਲ ਹੋਈ ਹੈ, ਮੈਂ ਉਸ ਵਡਿਆਈ ਨੂੰ ਕਿੱਥੋਂ ਤੱਕ ਵਰਣਨ ਕਰਕੇ ਸੁਣਾਵਾ।
ਅਬ ਤੁਮਰੇ ਭਤੀਜ ਕੋ ਬਿਆਹੂ।
ਮਹਾਰਾਜ ਜੀ ਇਹ ਮਠਿਆਈ ਲਿਆਇਆ, ਖੁਸ਼ੀਆਂ ਬਖਸ਼ੀਆਂ ਨੇ ਤੁਸੀਂ, ਤੁਹਾਡੇ ਭਤੀਜ ਦਾ ਵਿਆਹ ਹੈ। ਮਹਾਰਾਜ ਜੀ ਤੁਹਾਡੇ ਭਤੀਜੇ ਦੀ ਸ਼ਾਦੀ ਰੱਖੀ ਹੈ ਤੇ ਉਹਦਾ ਵਿਆਹ ਹੈ।
ਕਰਨ ਅਸ਼ੇਰੂ ਮੈਂ ਚਿਤ ਚਾਹੂ।
ਤੇ ਮੇਰੇ ਮਨ ਚ ਚਾਹਨਾ ਸੀ, ਇੱਛਾ ਸੀ ਕਿ ਸੋਡੀਆਂ ਦੀ ਕੁੱਲ ਦੀ ਮਹਿਮਾ ਤੁਹਾਡੇ ਕਰਕੇ ਆ ਤੇ ਤੁਸੀਂ ਉਸ ਵਿਆਹ ਵਿੱਚ ਆ ਕੇ ਹੋਰ ਭਾਗ ਲਾਓ। ਮਹਾਰਾਜ ਸੱਚੀ ਪਾਤਸ਼ਾਹ ਤੁਹਾਡੇ ਭਤੀਜੇ ਦੀ ਸ਼ਾਦੀ ਦਾ ਇਹ ਉਤਸਵ ਕੀਤਾ ਹੋਇਆ।
ਸੋ ਆਛੋ ਤੁਮ ਬਿਨ ਨਹਿ ਬਣੈ।
ਮਹਾਰਾਜ ਉਹ ਭਲਾ ਤਾਂ ਬਣੇਗਾ ਜੇ ਤੁਸੀਂ ਆਓਗੇ, ਤੁਹਾਡੇ ਆਏ ਬਿਨਾ ਮਹਾਰਾਜ ਉਹ ਉਤਸਵ ਨਹੀਂ ਸੋਭਣਾ। ਤੁਹਾਡੇ ਭਤੀਜੇ ਦਾ ਵਿਆਹ ਤਾਂ ਸੋਭਣਾ ਜੇ ਤੁਸੀਂ ਆ ਕੇ ਚਰਨ ਪਾਓਗੇ।
ਇਮ ਆਇਓ ਮੈਂ ਠੱਟ ਕਰ ਮਨੈ।
ਮੈਂ ਆਪਣੇ ਮਨ ਚ ਇਹ ਵਿਧੀ ਧਾਰਨ ਕਰਕੇ ਤੁਹਾਡੇ ਚਰਨਾਂ ਚ ਤੁਹਾਨੂੰ ਸੱਦਾ ਦੇਣ ਲਈ ਆਇਆ ਹਾਂ।
ਸਭ ਮਹਿ ਆਪ ਹੋਏ ਸਿਰ ਮੋਰ।
ਮਹਾਰਾਜ ਜੀ ਭਾਵੇਂ ਉਹ ਮੇਰਾ ਪੁੱਤ ਹੈ ਪਰ ਉਹ ਤੁਹਾਡਾ ਹੈ। ਮਹਾਰਾਜ ਉਹਦੀ ਸ਼ਾਦੀ ਤੁਸੀਂ ਕਰੋ ਚੱਲ ਕੇ, ਸਾਰਿਆਂ ਵਿੱਚ ਸਿਰਮੌਰ ਬਣ ਕੇ ਸਾਰੇ ਕਾਰਜ ਤੁਸੀਂ ਆਪ ਚੱਲ ਕੇ ਕਰੋ।
ਕਰੋ ਵਿਆਹ ਚੱਲ ਕੇ ਤਿਸ ਠੌਰ।
ਮਹਾਰਾਜ ਜੀ ਮੈਂ ਤਾਂ ਬਸ ਪਿੱਛੇ ਤੁਹਾਡਾ ਦਾਸ ਬਣ ਕੇ ਦਰਸ਼ਨ ਕਰਾਂਗਾ, ਵਿਆਹ ਆਪੇ ਕਰੋ, ਤੁਹਾਡੇ ਭਤੀਜੇ ਦਾ ਵਿਆਹ ਮੈਂ ਨਹੀਂ ਜਾਣਦਾ। ਬਾਬਾ ਸਹਾਰੀ ਮੱਲ ਜੀ ਕਹਿੰਦੇ ਮਹਾਰਾਜ ਮੈਨੂੰ ਕੋਈ ਬਹਾਨਾ ਨਾ ਲਾਇਓ, ਤੁਹਾਡੇ ਭਤੀਜੇ ਦਾ ਵਿਆਹ ਤੁਸੀਂ ਕਰਨਾ, ਤੁਸੀਂ ਜਾ ਕੇ ਸਾਰਾ ਕਾਰਜ ਸੰਭਾਲਣਾ, ਮੈਂ ਤਾਂ ਮਹਾਰਾਜ ਜੀ ਉੱਥੇ ਮੇਲੀ ਬਣ ਕੇ ਆਊ ਦਰਸ਼ਨ ਕਰਨ ਵਾਸਤੇ, ਬਾਕੀ ਸਾਰਾ ਕਾਰਜ ਤੁਸੀਂ ਕਰਨਾ ਹੈ।
ਸੁਣ ਸ਼੍ਰੀ ਰਾਮਦਾਸ ਸਨਮਾਨਾ।
ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਾਬਾ ਜੀ ਦਾ ਬੜਾ ਸਨਮਾਨ ਕੀਤਾ ਸਹਾਰੀ ਮੱਲ ਜੀ ਦਾ।
ਤੇਰੋ ਦੀਅ ਕਰਾਏ ਸ਼ੁਭ ਥਾਨਾ।
ਮਹਾਰਾਜ ਜੀ ਕਹਿੰਦੇ ਆਓ ਜੀਓ ਆਇਆ, ਵਧਾਈਆਂ ਹੋਣ ਭਰਾ ਜੀ, ਵਧਾਈਆਂ ਹੋਣ, ਗੁਰੂ ਨਾਨਕ ਸਾਹਿਬ ਕਿਰਪਾ ਕਰਨ ਦਇਆ ਕਰਨ। ਤੋ ਬਾਬਾ ਜੀ ਦਾ ਡੇਰਾ ਕਰਾਇਆ ਭਲੇ ਥਾਂ ਦੇ ਉੱਤੇ।
ਖਾਨ ਪਾਨ ਕੀ ਸੁਧ ਸਭ ਲੀਨਸ।
ਖਾਨ ਪਾਨ ਦੀ ਸੁਧ ਲਈ ਨਾਲ ਕੁਝ ਸੇਵਾਦਾਰ ਅਹਿਲਕਾਰ ਆਏ ਸਨ, ਸਭ ਦੀ ਲੰਗਰ ਪ੍ਰਸ਼ਾਦੇ ਦੀ ਖਬਰ ਸਾਰ ਲਈ।
ਇਸ ਸੁਪਤਨ ਹਿਤ ਸਹਿਜਾ ਦੀਨਸ।
ਰਾਤ ਪੈ ਗਈ ਸੀ, ਸੋਹਣੇ ਆਸਣ ਦਿੱਤੇ ਬਿਰਾਜਣ ਲਈ।
ਸਤਿਗੁਰ ਹਿਰਦੈ ਬਰਤੰਤ ਵਿਚਾਰਾ।
ਸਤਿਗੁਰੂ ਜੀ ਆਪਣੇ ਹਿਰਦੇ ਚ ਵਿਚਾਰ ਕਰਦੇ ਹਨ।
ਹੇਠਾਂ ਜਾਣ ਨਾ ਬਣੈ ਹਮਾਰਾ।
ਮਹਾਰਾਜ ਜੀ ਵਿਚਾਰਦੇ ਵੀ ਸਾਡਾ ਨੀ ਉੱਥੇ ਜਾਣਾ ਬਣਦਾ, ਲਾਹੌਰ ਸ਼ਹਿਰ ਵਿਆਹ ਦੇ ਸਮਾਗਮ ਚ ਸਾਡਾ ਜਾਣਾ ਨਹੀਂ ਬਣਦਾ।
ਅਨਗਨ ਸੰਗਤ ਨਿਤ ਪ੍ਰਤਿ ਆਵੇ।
ਕਿਉਂ ਨਹੀਂ ਬਣਦਾ ਜਾਣਾ? ਉਹਦਾ ਕਾਰਨ ਹੈ, ਵੀ ਸਾਡੇ ਪਾਸ ਰੋਜ਼ ਹੀ ਅਣਗਿਣਤ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਅਚਹਿ ਦੇਗ ਰਹਿ ਬਹੁਰ ਸਿਧਾਵੇ,
ਔਰ ਗੁਰੂ ਕੇ ਲੰਗਰ ਚੱਲਦੇ ਨੇ ਸੈਂਕੜਿਆਂ ਦੇ ਹਿਸਾਬ ਨਾਲ, ਸੰਗਤ ਆਉਂਦੀ ਹਜ਼ਾਰਾਂ ਦੇ ਹਿਸਾਬ ਨਾਲ, ਉਹ ਲੰਗਰਾਂ ਚ ਲੰਗਰ ਛਕਦੇ ਤੇ ਜਾਂਦੇ ਹਨ।
ਇਮ ਚਿਤਵਤ ਸਤਗੁਰ ਨਿਸ਼ ਸੋਏ,
ਇਹ ਸੋਚ ਕੇ ਮਹਾਰਾਜ ਜੀ ਰਾਤ ਨੂੰ ਬਿਰਾਜ ਗਏ, ਵਿਚਾਰ ਕੀਤੇ ਵੀ ਹੁਣ ਇਹ ਜਿੰਨੀ ਸੰਗਤ ਆਉਂਦੀ ਹੈ, ਇਹ ਫਿਰ ਜਦੋਂ ਲਾਹੌਰ ਜਾਵਾਂਗੇ ਉੱਥੇ ਆਉਣਗੇ ਕੋਲ, ਉੱਥੇ ਬਾਬਾ ਸਾਰੀ ਮੱਲ ਜੀ ਰਿਸ਼ਤੇਦਾਰ ਸੰਭਾਲਣਗੇ ਕਿ ਹਜ਼ਾਰਾਂ ਦੀ ਗਿਣਤੀ ਚ ਜਿਹੜੀ ਸੰਗਤ ਆਵੇਗੀ ਉਹਨੂੰ ਸਾਂਭਣਗੇ, ਫਿਰ ਜਦੋਂ ਬਰਾਤ ਜਾਏਗੀ ਉੱਥੇ ਨਾਲ ਫਿਰ ਅਗਲੇ ਮੇਲੀਆਂ ਨੂੰ ਲੜਕੀ ਵਾਲਿਆਂ ਤੇ ਇੰਨਾ ਬੋਝ ਪਾਵਾਂਗੇ, ਏਡੀ ਵੱਡੀ ਬਰਾਤ ਸੰਗਤ ਦੀ ਲੈ ਕੇ ਜਾਣੀ ਪਊਗੀ, ਕਿਹਨੂੰ ਛੱਡਾਂਗੇ, ਕਿਹਨੂੰ ਕਹਾਂਗੇ ਵੀ ਨਹੀਂ ਜਾਣਾ, ਉਹ ਸਾਡੇ ਵਾਸਤੇ ਤਾਂ ਸਾਰੇ ਇੱਕ ਸਮਾਨ ਨੇ, ਪਰ ਕਿਹਨੂੰ ਕਹਾਂਗੇ ਨਹੀਂ ਜਾਣਾ, ਕਿਹਨੂੰ ਕਹਿਣਾ ਵੀ ਜਾਣਾ, ਸੰਗਤ ਸਾਰੀ ਉੱਥੇ ਹਾਜ਼ਰ ਹੋਵੇਗੀ, ਕਿਹਨੂੰ ਛੱਡਾਂਗੇ। ਇਸ ਕਰਕੇ ਗੁਰੂ ਸਾਹਿਬ ਨੇ ਵਿਚਾਰ ਕੀਤੀ ਵੀ ਸਾਡਾ ਉੱਥੇ ਜਾਣਾ ਨਹੀਂ ਬਣਾਉਣਾ।
ਜਾਗੇ ਬਹੁਰ ਪ੍ਰਾਤ ਜਬ ਹੋਏ,
ਰਾਤ ਨੂੰ ਸਤਿਗੁਰੂ ਜੀ ਇਹ ਸੋਚ ਕੇ ਬਿਰਾਜ ਗਏ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ,
ਆਦ ਇਸ਼ਨਾਨ ਕਿਰਿਆ ਕਰ ਸਾਰੀ,
ਇਸ਼ਨਾਨ ਪਾਨ ਕੀਤਾ, ਸਰੀਰ ਦੀ ਕਿਰਿਆ ਸੋਧੀ,
ਬੈਠਿਓ ਗੁਰ ਟਿਗਿਆ ਨਸਹਾਰੀ।
ਮਹਾਰਾਜ ਜੀ ਦਿਨ ਚੜ ਗਿਆ ਸਾਧਨਾ ਚ ਬੈਠਦਿਆਂ, ਇਹਨੇ ਨੂੰ ਲੋ ਜਦੋਂ ਲੱਗ ਗਈ ਦਿਨ ਚੜ ਗਿਆ ਤੇ ਬਾਬਾ ਸਹਾਰੀ ਮੱਲ ਜੀ ਆ ਕੇ ਗੁਰੂ ਸਾਹਿਬ ਕੋਲ ਬੈਠੇ,
ਹੱਥ ਜੋੜ ਕਰ ਕੀ ਨਸ ਬੇਨਤੀ,
ਹੱਥ ਜੋੜ ਕੇ ਬਾਬਾ ਸਹਾਰੀ ਮੱਲ ਜੀ ਨੇ ਬੇਨਤੀ ਕੀਤੀ,
ਪੂਜੋ ਤਿਆਰੇ ਆਪ ਤਜ ਗਿਣਤੀ।
ਮਹਾਰਾਜ ਜੀ ਹੁਣ ਸਾਰੀਆਂ ਗਿਣਤੀਆਂ ਮਿਣਤੀਆਂ ਛੱਡੋ ਤੇ ਤਿਆਰੀ ਕਰੀਏ, ਆਪਾਂ ਅੱਜ ਲਾਹੌਰ ਨੂੰ ਚਾਲਾ ਮਾਰਨਾ। ਮਹਾਰਾਜ ਜੀ ਗੁਰਦੇਵ ਜੀ ਤਿਆਰੀ ਕਰੋ,
ਇਸ ਹਿਤ ਕਰਨਾ ਹੈ ਪਰ ਪਠਾਵਾ।
ਮਹਾਰਾਜ ਇਸੇ ਕਰਕੇ ਮੈਂ ਕਿਸੇ ਦੇ ਹੱਥ ਨੀ ਚਿੱਠੀ ਭੇਜੀ ਸੱਦੇ ਦੀ, ਮੈਂ ਆਪ ਆਇਆ ਚੱਲ ਕੇ, ਵੀ ਮੈਂ ਕਿਸੇ ਹੋਰ ਨੂੰ ਨੀ ਭੇਜਿਆ, ਮੈਂ ਆਪ ਆਇਆ ਚੱਲ ਕੇ ਵੀ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗਾ, ਗੱਡਾ ਵੀ ਆ ਗਿਆ, ਹੋਰ ਵੀ ਸਾਧਨ ਹੈਣ ਮਹਾਰਾਜ ਆਪ ਜੀ ਦੇ ਵੀ ਕੋਲ ਨੇ, ਆਪ ਜੀ ਕਿਰਪਾ ਕਰਕੇ ਨਾਲ ਚੱਲੋ।
ਬਹੁ ਕਾਰਜ ਤਜ ਕਰ ਮੈਂ ਆਵਾ,
ਮਹਾਰਾਜ ਤੁਹਾਨੂੰ ਪਤਾ ਵੀ ਵਿਆਹਾਂ ਦੇ ਹੋਰ ਕਿੰਨੇ ਕੰਮ ਕਾਰ ਹੁੰਦੇ ਹੈ, ਮੈਂ ਸਾਰੇ ਛੱਡ ਕੇ ਆਪ ਇਸੇ ਕਰਕੇ ਆਇਆ ਵੀ ਤੁਹਾਨੂੰ ਲੈਣ ਵਾਸਤੇ।
ਯਾਂ ਤੇ ਮੇਰੋ ਪ੍ਰੇਮ ਵਿਚਾਰੋ,
ਮਹਾਰਾਜ ਕਿਰਪਾ ਕਰੋ ਮੇਰੀ ਭਾਵਨਾ ਵਿਚਾਰੋ, ਮੇਰੇ ਮਨ ਦਾ ਪ੍ਰੇਮ ਵਿਚਾਰੋ,
ਕਰੋ ਭਤੀਜੇ ਕੋ ਇਹੋ ਪਿਆਰੋ,
ਮਹਾਰਾਜ ਆਪਣੇ ਭਤੀਜੇ ਦਾ ਪਿਆਰ ਕਰੋ, ਯਾਨੀ ਕਿ ਆਪਣੇ ਭਤੀਜੇ ਦੀ ਸ਼ਾਦੀ ਆਪ ਕਰੋ।
ਉਮਰੇ ਚਰਨ ਪਰ ਹੈ ਕਰ ਮੇਰੇ,
ਮਹਾਰਾਜ ਜੀ ਜਦੋਂ ਤੁਹਾਡੇ ਚਰਨ ਮੈਂ ਨਿਮਾਣੇ ਜੇ ਸੇਵਕ ਦੇ ਘਰ ਚ ਪੈਣਗੇ,
ਵਡਿਆਈ ਜਗ ਹੋਏ ਵਡੇਰੇ,
ਮਹਾਰਾਜ ਮੇਰੀ ਵਡਿਆਈ ਸਾਰੇ ਸੰਸਾਰ ਚ ਹੋਵੇਗੀ, ਲੋਕਾਂ ਵਿਚ ਸਾਰੀ ਦੁਨੀਆਂ ਚ ਵਡਿਆਈ ਹੋਵੇਗੀ ਕਿ ਸਾਰੀ ਮੱਲ ਦੇ ਘਰ ਦੀਨ ਦੁਨੀਆਂ ਦੇ ਸਵਾਮੀ ਗੁਰੂ ਰਾਮਦਾਸ ਸਾਹਿਬ ਨੇ ਚਰਨ ਪਾਏ ਹਨ। ਖਾਲਸਾ ਜੀ ਇਹ ਹੈ ਸਿੱਖ ਦੀ ਭਾਵਨਾ, ਜਦੋਂ ਸਤਿਗੁਰੂ ਜੀ ਘਰ ਚ ਚਰਨ ਪਾਉਣ ਗੁਰੂ ਗ੍ਰੰਥ ਸਾਹਿਬ, ਉਦੋਂ ਇੰਨਾ ਮਾਣ ਹੋਣਾ ਚਾਹੀਦਾ ਗੁਰਸਿੱਖ ਨੂੰ ਕਿ ਸਾਰੇ ਸੰਸਾਰ ਦੇ ਵਿੱਚ ਮੇਰੀ ਸੋਭਾ ਹੈ ਇਸ ਕਰਕੇ ਕਿ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਹਨ। ਮਹਾਰਾਜ ਜੀ ਮੇਰੀ ਵਡਿਆਈ ਹੋਵੇਗੀ ਸੰਸਾਰ ਵਿੱਚ,
ਸਭ ਵਿਦ ਕਾਰਜ ਸਰ ਹੈ ਹਮਾਰੋ,
ਮਹਾਰਾਜ ਮੇਰੇ ਸਾਰੇ ਕਾਰਜ ਸਵਰ ਜਾਣਗੇ ਜਦੋਂ ਚਰਨ ਪਾਓਗੇ,
ਦਰਸ਼ਨ ਮੰਗਲ ਰੂਪ ਤੁਮਾਰੋ,
ਮਹਾਰਾਜ ਜੀ ਤੁਹਾਡੇ ਦਰਸ਼ਨ ਮੰਗਲ ਰੂਪ ਹਨ, ਤੁਹਾਡੇ ਦਰਸ਼ਨਾਂ ਵਿੱਚੋਂ ਹੀ ਸਾਰੇ ਮੰਗਲ ਸਾਜ ਪ੍ਰਾਪਤ ਹੋ ਜਾਂਦੇ ਹਨ,
ਹੋਹੇ ਨਾ ਬਿਘਨ ਬਨਹੋ ਰਖਵਾਰੋ,
ਮਹਾਰਾਜ ਜਦੋਂ ਤੁਸੀਂ ਦਰਸ਼ਨ ਦਿਓਗੇ ਮੰਗਲ ਰੂਪ ਦਰਸ਼ਨ ਹੋਣਗੇ ਤੇ ਮਹਾਰਾਜ ਕੋਈ ਬਿਘਨ ਨਹੀਂ ਆਵੇਗਾ, ਤੁਸੀਂ ਹਰ ਪ੍ਰਕਾਰ ਨਾਲ ਸਾਡੀ ਰੱਖਿਆ ਕਰੋਗੇ,
ਮਮ ਸੁਤ ਨਿਜ ਸੁਤ ਸਮ ਨਿਰਧਾਰੋ,
ਮਹਾਰਾਜ ਮੇਰੇ ਪੁੱਤਰ ਨੂੰ ਤੁਸੀਂ ਆਪਣੇ ਪੁੱਤਰ ਦੇ ਤੋਲੀ ਜਾਣੋ, ਜਿਹੋ ਜੇ ਬਾਬਾ ਪ੍ਰਿਥੀ ਚੰਦ ਜੀ ਉਹ ਜਿਹਾ ਮੇਰਾ ਪੁੱਤਰ ਮਹਾਰਾਜ ਤੁਹਾਡਾ ਪੁੱਤਰ ਹੈ।
ਸੁਨੇ ਪ੍ਰਾਤ ਕੇ ਬਾਕ ਕਿਰਪਾਲਾ,
ਕਿਰਪਾਲੂ ਸਤਿਗੁਰੂ ਜੀ ਨੇ ਵੱਡੇ ਭਰਾ ਸਹਾਰੀ ਮੱਲ ਦੇ ਬਚਨ ਸੁਣੇ,
ਭਰੇ ਸੁਨੇਹ ਅਸ਼ੇਹ ਬਿਸਾਲਾ,
ਵੇਖਿਆ ਵੀ ਬੜਾ ਸੁਨੇਹ ਹੈ, ਬਾਬਾ ਸਹਾਰੀ ਮੱਲ ਜੀ ਦਾ ਮਨ ਪ੍ਰੇਮ ਨਾਲ ਭਰਿਆ ਹੋਇਆ,
ਤੇ ਸਨਮਾਨ ਰੱਖ ਬੇਹੇਤਾ,
ਬਾਬਾ ਜੀ ਦਾ ਸਨਮਾਨ ਰੱਖਣ ਲਈ, ਸਹਾਰੀ ਮੱਲ ਜੀ ਦਾ ਸਨਮਾਨ ਰੱਖਣ ਲਈ,
ਮ੍ਰਿਦਲ ਕਹਿਓ ਸੋਢੀ ਕੁਲ ਕੇਤਾ,
ਸੋਢੀਆਂ ਦੀ ਕੁਲ ਦੇ ਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਯਥਾ ਯੋਗ ਤੁਮ ਭਾਖਤ ਭਰਾਤਾ,
ਕਹਿਣ ਲੱਗੇ ਭਰਾ ਜੀ ਯਥਾ ਯੋਗ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਹੈ।
ਤਉ ਸੁਨਹੁ ਹਮਰੋ ਬਿਰਤਾਂਤਾ,
ਪਰ ਇੱਕ ਬਿਰਤਾਂਤ ਹੋਰ ਸਾਡਾ ਸੁਣੋ। ਤੁਸੀਂ ਵੱਡੇ ਹੋ, ਤੁਹਾਡਾ ਸਨਮਾਨ ਹੈ, ਮੇਰੇ ਸਿਰ ਮੱਥੇ ਹੈ ਤੁਹਾਡਾ ਹੁਕਮ, ਪਰ ਇੱਕ ਬਿਰਤਾਂਤ ਜੋ ਮੈਂ ਤੁਹਾਨੂੰ ਦੱਸਣ ਲੱਗਾ ਉਹ ਸੁਣੋ।
ਦੇਸ਼ ਵਿਦੇਸ਼ਨ ਸੰਗਤ ਆਵਹਿ,
ਬਾਬਾ ਜੀ ਆਪ ਜੀ ਨੂੰ ਪਤਾ ਹੈ ਭਲੀ ਪ੍ਰਕਾਰ ਨਾਲ ਕੇ ਸਾਡੇ ਪਾਸ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਨਿਤ ਪ੍ਰਤ ਨਹੀਂ ਦਰਸ ਕਰ ਜਾਵਹਿ,
ਨਿਤ ਪ੍ਰਤਿ ਰੋਜ ਨਵੀਂ ਸੰਗਤ ਆਉਂਦੀ ਹੈ, ਕੋਈ ਦਰਸ਼ਨ ਕਰਕੇ ਜਾ ਰਹੇ ਨੇ ਕੋਈ ਜਾ ਰਹੇ ਨੇ।
ਗੁਰ ਸਿੱਖਿਆਂ ਕੋ ਹੋਏ ਅਪਮਾਨਾ,
ਔਰ ਗੁਰੂ ਕੇ ਸਿੱਖਾਂ ਦਾ ਇਹ ਅਪਮਾਨ ਹੋਵੇਗਾ।
ਕੀਤੀ ਨਾ ਮੋਹ ਮੈਂ ਸ਼ਕਤ ਮਹਾਨਾ,
ਅਸੀਂ ਉਹਨਾਂ ਨੂੰ ਛੱਡ ਕੇ ਕਹੀਏ ਕਿ ਅਸੀਂ ਜਾਵਾਂਗੇ ਵਿਆਹ ਚ ਇਹਨਾਂ ਨੂੰ ਰਹਿਣ ਦੇਈਏ। ਮਹਾਰਾਜ ਜੀ ਕਹਿੰਦੇ ਇਹਦੇ ਨਾਲ ਇਹਨਾਂ ਦਾ ਅਪਮਾਨ ਹੋਵੇਗਾ।
ਸਤਿਗੁਰ ਪਗ ਪੰਕਜ ਕੇ ਪ੍ਰੇਮੀ,
ਗੁਰੂ ਘਰ ਦੇ ਪ੍ਰੇਮੀ ਹਨ, ਗੁਰੂ ਦੇ ਚਰਨ ਕਮਲਾਂ ਦੇ ਪ੍ਰੇਮੀ ਹਨ।
ਜਿਨਕੋ ਦਰਸ਼ਨ ਨਿਤ ਸੁਖ ਛੇਮੀ,
ਜਿਨ੍ਹਾਂ ਨੂੰ ਸਾਡੇ ਦਰਸ਼ਨ ਸੁਖ ਦੇਣ ਵਾਲੇ ਕਲਿਆਣਕਾਰੀ ਜਾਪਦੇ ਨੇ ਤੇ ਹੈਣ ਵੀ।
ਪਰ ਅਰ ਸਰਾਪ ਸਫਲ ਜਿਨ ਕੇਰੇ,
ਇਹੋ ਜੇ ਗੁਰਸਿੱਖ ਨੇ, ਇਹੋ ਜੇ ਨਾਮ ਰਸੀਏ ਜਿਨ੍ਹਾਂ ਦੇ ਵਰ ਵੀ ਸੱਚੇ ਹੁੰਦੇ ਤੇ ਸਰਾਪ ਵੀ ਸੱਚੇ ਹੁੰਦੇ। ਇਹੋ ਜੇ ਨਾਮ ਰਸੀਏ ਬਾਬਾ ਬੁੱਢਾ ਸਾਹਿਬ ਵਰਗੇ ਕਿੰਨੇ ਕਿੰਨੇ ਉੱਚੇ ਸਿੱਖ ਨੇ। ਇਹ ਜਿਹੜਾ ਵਚਨ ਕਰ ਦਿੰਦੇ, ਜਿਹੜਾ ਕੋਈ ਵਰ ਦੇ ਦੇਣ ਵਰ ਪੂਰਾ ਹੁੰਦਾ, ਜੇ ਕੋਈ ਸਰਾਪ ਦੇ ਦੇਣ ਉਹ ਵੀ ਪੂਰਾ ਹੁੰਦਾ ਹੈ।
ਤਿੰਨੋ ਪ੍ਰਸੰਨ ਕਰਨ ਇੱਛ ਮੇਰੇ,
ਮਹਾਰਾਜ ਜੀ ਕਹਿੰਦੇ ਸਹਾਰੀ ਮੱਲ ਜੀ ਇਹਨਾਂ ਸਿੱਖਾਂ ਨੂੰ ਪ੍ਰਸੰਨ ਕਰਨਾ ਮੇਰੇ ਚਿੱਤ ਦੀ ਇੱਛਾ ਰਹਿੰਦੀ ਹੈ ਕਿ ਗੁਰਸਿੱਖ ਪ੍ਰਸੰਨ ਰਹਿਣ, ਇਹਨਾਂ ਨੂੰ ਖੁਸ਼ ਰੱਖਣਾ।
ਭੱਲਿਆਂ ਕੁੱਲ ਭੂਖਣ ਕੇ ਦਾਸ,
ਭੱਲਿਆਂ ਦੀ ਕੁੱਲ ਦੇ ਭੂਖਣ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੋਂ ਇਹ ਸੇਵਕ ਨੇ ਸਾਰੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਇਹ ਗੁਰੂ ਅਮਰਦਾਸ ਸਾਹਿਬ ਦੇ ਸੇਵਕ ਨੇ।
ਤਿੰਨ ਐਬੋ ਕਬ ਹੋਏ ਨਾ ਨਿਰਾਸ,
ਤੇ ਉਹ ਆਉਣ ਇੱਥੇ ਦਰਸ਼ਨ ਕਰਨ ਤੇ ਮੈਂ ਅੱਗੋਂ ਮਿਲਾਂ ਨਾ, ਇਹ ਵੀ ਗੱਲ ਯੋਗ ਨਹੀਂ ਹੈ। ਹਾਂਜੀ,
ਗਏ ਸੌਂਪ ਗੁਰ ਸੰਗਤ ਸਾਰੀ,
ਸਾਨੂੰ ਸਤਿਗੁਰੂ ਜੀ ਇਹ ਸਾਰੀ ਸੰਗਤ ਸੌਂਪ ਗਏ ਨੇ।
ਗਮਨਹਿ ਅਬ ਅਨਬਨੀ ਵਿਚਾਰੀ,
ਜੇ ਅਸੀਂ ਹੁਣ ਕੱਲੇ ਜਾਵਾਂਗੇ ਨਾ ਸਾਰਿਆਂ ਨੂੰ ਛੱਡ ਕੇ, ਤੇ ਅਨਬਣੀ ਜੇ ਸਾਰਿਆਂ ਨੂੰ ਲੈ ਕੇ ਜਾਈਏ ਤਾਂ ਵੀ ਅਨਬਣੀ ਵੀ ਇੰਨੇ ਸੰਗਤ ਨੂੰ ਕਿਵੇਂ ਸਾਂਭੋਗੇ। ਫੇਰ ਅੱਗੇ ਜਿੱਥੇ ਬਰਾਤ ਜਾਣੀ ਹੈ ਉਹ ਵੀ ਸਾਂਭਣ ਵਾਲੇ ਉਹ ਵੀ ਮੁਸ਼ਕਲ ਚ ਪੈਣਗੇ। ਹਾਂਜੀ,
ਭੀੜ ਹਜ਼ਾਰੋ ਨਰ ਕੀ ਰਹੇ,
ਸਾਡੇ ਪਾਸ ਹਜ਼ਾਰਾਂ ਹੀ ਸਿੱਖਾਂ ਦੀ ਭੀੜ ਰਹਿੰਦੀ ਹੈ।
ਸਭ ਕੋ ਖਰਚ ਕਹਾ ਨਿਰਬਹਿ,
ਇੰਨੀ ਸੰਗਤ ਦਾ ਖਰਚਾ ਕਿਵੇਂ ਕਰੋਗੇ ਭਰਾ ਜੀ ਤੁਸੀਂ ਉੱਥੇ। ਇੰਨੀ ਸੰਗਤ ਦੇ ਲੰਗਰ ਦਾ ਪ੍ਰਬੰਧ, ਉਹਨਾਂ ਦੇ ਰਹਿਣ ਸਹਿਣ ਦਾ, ਆਸਣਾ ਦਾ, ਬਹੁਤ ਔਖਾ ਹੋ ਜਾਏਗਾ। ਹਾਂਜੀ,
ਜਬ ਬਰਾਤ ਪਹੁੰਚੇ ਤਹ ਜਾਏ,
ਚਲੋ ਤੁਹਾਡੇ ਕੋਲ ਕਰ ਵੀ ਲਵਾਂਗੇ ਪ੍ਰਬੰਧ, ਤੁਸੀਂ ਕਰ ਵੀ ਲਓਗੇ, ਪਰ ਜਿੱਥੇ ਅੱਗੇ ਧੀਰਾਣੀ ਵਾਲਿਆਂ ਦੇ ਪਾਸ ਬਰਾਤ ਜਾਵੇਗੀ,
ਸੰਗਤ ਮੇਲ ਹੋਏ ਸਮੁਦਾਏ,
ਉੱਥੇ ਸਾਰੀ ਸੰਗਤ ਦਾ ਜਦੋਂ ਮੇਲ ਹੋਇਆ ਹਜ਼ਾਰਾਂ ਦੀ ਗਿਣਤੀ ਚ ਸੰਗਤ ਪਹੁੰਚ ਗਈ,
ਕਿਮ ਸਮਦੀ ਕਾ ਸਭ ਕਰਹਿ ਸੰਭਾਰੀ,
ਜਿਹੜੇ ਤੁਹਾਡੇ ਸਮਦੀ ਨੇ ਉਹ ਇੰਨੀ ਸੰਗਤ ਨੂੰ ਕਿਵੇਂ ਸਾਂਭਣਗੇ। ਉਹਨਾਂ ਵਾਸਤੇ ਵੀ ਔਖ ਹੋਵੇਗੀ, ਇਹ ਯੋਗ ਨਹੀਂ।
ਇਤਿਆਦਿਕਲ ਹੋਏ ਤ ਵਿਚਾਰੀ,
ਇਹ ਕਾਰਨ ਤੁਸੀਂ ਬਾਬਾ ਜੀ ਆਪਣੇ ਹਿਰਦੇ ਚ ਵਿਚਾਰੋ।
ਜਥਾ ਜੋਗ ਸੁਣ ਬਚ ਸੰਹਾਰੀ,
ਭਾਈ ਸਹਾਰੀ ਮੱਲ ਜੀ ਨੇ ਗੱਲ ਸੁਣੀ, ਕਹਿੰਦੇ ਬਚਨ ਤਾਂ ਠੀਕ ਹੈ ਆਪ ਜੀ ਦਾ, ਚਲੋ ਮੈਂ ਤਾਂ ਆਪ ਜੀ ਦੀ ਦਇਆ ਮਿਆ ਨਾਲ ਕਰ ਲਵਾਂਗਾ ਪ੍ਰਬੰਧ, ਪਰ ਅੱਗੇ ਕੁੜਮਾਚਾਰੀ ਦਾ ਸੰਬੰਧ ਆ, ਉਹਨਾਂ ਤੇ ਜਾ ਕੇ ਭਾਰ ਪਾਉਣਾ ਮੰਨਦਾ ਨਹੀਂ ਹੈ। ਉੱਥੇ ਹਜ਼ਾਰਾਂ ਸੰਗਤ ਨਾਲ ਚਲੀ ਜੇ ਆਪ ਜੀ ਦੇ, ਉਹਨੂੰ ਸਾਂਭਣਾ ਅੱਗੋ ਮੁਸ਼ਕਲ ਹੋ ਜੇ, ਇਹ ਵੀ ਯੋਗ ਨਹੀਂ। ਫਿਰ ਇਹ ਵੀ ਨਹੀਂ ਪਤਾ, ਗਿਣਤੀ ਮਿਣਤੀ ਤਾਂ ਹੈ ਨਹੀਂ ਸੰਗਤ ਦੀ, ਜੁੜ ਜੇ ਹਜ਼ਾਰਾਂ ਦੀ ਗਿਣਤੀ ਚ ਜੁੜ ਜੇ, ਆ ਜਾਣ ਨਾ ਆਵਣ ਦੇ, ਨਾ ਆਵਣੇ ਤਾਂ ਸੰਗਤ ਦਾ ਕੰਮ ਹੈ। ਇੱਥੇ ਤਾਂ ਗੁਰੂ ਸਾਹਿਬ ਦੇ ਘਰ ਚ ਸੰਗਤ ਹੈ, ਕਦੇ ਬੇਅੰਤੀ ਰੌਣਕਾਂ ਲੱਗ ਜਾਂਦੀਆਂ ਨੇ, ਕਦੇ ਸੂਖਮ ਪਹਿਰਾ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਆਪ ਜੀ ਦੇ ਜਿਹੜੇ ਬਚਨ ਨੇ ਹੈਣ ਤਾਂ ਸਹੀ,
ਬਿਨੈ ਸਨੀ ਪੁਨ ਗਿਰਾ ਉਚਾਰੀ,
ਬੇਨਤੀ ਕਰਦਿਆਂ ਭਾਈ ਸਹਾਰੀ ਮੱਲ ਜੀ ਬੋਲੇ,
ਉਚਤੇ ਆਪ ਸਭ ਮੋਹੇ ਸੁਣਾਈ,
ਮਹਾਰਾਜ ਜੋ ਵੀ ਆਪ ਜੀ ਕਹਿ ਰਹੇ ਹੋ ਬਿਲਕੁਲ ਉਚਿਤ ਹੈ।
ਅਬ ਭੀ ਸੰਗਤ ਹੈ ਸਮੁਦਾਈ,
ਸੰਗਤ ਤਾਂ ਹੁਣ ਵੀ ਮਹਾਰਾਜ ਤਿਲ ਸੁੱਟਣ ਨੂੰ ਥਾਂ ਨੀ ਗੋਇੰਦਵਾਲ ਸਾਹਿਬ ਚ, ਸੰਗਤਾਂ ਤਾਂ ਹੁਣ ਵੀ ਬੇਅੰਤ ਨੇ,
ਅਣਗਣ ਆਏ ਭੀੜ ਵੱਡ ਹੋਈ,
ਅਣਗਿਣਤੀ ਸੰਗਤ ਆਈ ਹੋਈ ਹੈ ਮਹਾਰਾਜ ਜੀ,
ਹੁਣ ਗ੍ਰਾਮਨ ਕੇ ਸਿੱਖ ਸਭ ਕੋਈ।
ਫਿਰ ਮਹਾਰਾਜ ਜਦੋਂ ਲਾਹੌਰ ਜਾਓਗੇ ਉੱਥੇ ਲੋਕਲ ਸੰਗਤ ਉੱਥੋਂ ਦੀ ਇਲਾਕੇ ਦੀ ਬੇਅੰਤ ਆ ਜਾਣੀ ਹੈ, ਨੇੜੇ ਤੇੜੇ ਪਿੰਡਾਂ ਵਾਲਿਆਂ ਨੂੰ ਖਬਰ ਹੋਏਗੀ ਗੁਰੂ ਜੀ ਆਏ ਨੇ ਤੇ ਹੋਰ ਸੰਗਤ ਉੱਥੇ ਜੁੜੇਗੀ।
ਤਾਂ ਗਏ ਸਮਦੀ ਹੱਠ ਧਰੈ,
ਜਦੋਂ ਉੱਥੇ ਸਮਦੀ ਦੇ ਕੋਲ ਯਾਨੀ ਕਿ ਕੁੜਮਾਚਾਰੀ ਚ ਬਰਾਤ ਲੈ ਕੇ ਜਾਵਾਂਗੇ,
ਭੋਜਨ ਸਭ ਕੋ ਨਿਜ ਘਰ ਕਰੈ,
ਤੇ ਉਹ ਆਪਣੇ ਘਰ ਸਾਰੀ ਸੰਗਤ ਦਾ ਜੇ ਹੱਠ ਕਰਕੇ ਭੋਜਨ ਵੀ ਕਰੇ,
ਸ਼ਕਤ ਨਾ ਏਤੀ ਹੋਹੇ ਕਰਜ਼ਾਈ।
ਮਹਾਰਾਜ ਇੰਨੀ ਸ਼ਕਤੀ ਨੀ ਉਹਦੇ ਵਿਚ ਵੀ ਮਾਤੜ ਸਾਥੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਤਾਂ ਕਰਜ਼ਾ ਚੁੱਕਣਾ ਪੈ ਜਾਏਗਾ ਗਰੀਬ ਨੂੰ, ਤੇ ਕਰਜ਼ਾ ਚੁੱਕ ਕੇ ਜਦੋਂ ਉਹ ਸਾਰਾ ਕੁਝ ਕਰੇਗਾ ਮੁੜ ਕੇ ਤਾਂ ਜ਼ਿੰਦਗੀ ਸਾਡੇ ਵੱਲ ਕੈੜੀ ਅੱਖ ਕਰਕੇ ਵੇਖੇਗਾ ਮਹਾਰਾਜ, ਫਿਰ ਕਾਹਦਾ ਸੰਬੰਧ। ਰਿਸ਼ਤੇਦਾਰੀ ਦਾ ਤਾਂ ਮਤਲਬ ਇਹੀ ਹੈ ਵੀ ਰਿਸ਼ਤੇਦਾਰੀ ਦੀ ਭਲਾ ਮੰਗੇ, ਸੁੱਖ ਮੰਗੇ। ਅੱਜ ਦੇ ਵਰਤਾਰੇ ਦੇ ਲੋਕਾਂ ਨੂੰ ਵੇਖੀਏ ਕਹਿੰਦੇ ਚੰਗੀ ਤਰ੍ਹਾਂ ਦੱਬੋ ਜਿੰਨਾ ਦੱਬਿਆ ਜਾਂਦਾ, ਇਹੋ ਜਿਹਾ ਵਰਤਾਰਾ ਹੈ। ਕਹਿੰਦੇ ਅਸੀਂ ਕਿਹੜਾ ਤੁਹਾਡੇ ਕੋਲੋਂ ਮੰਗਿਆ, ਅਸੀਂ ਤਾਂ ਰੋਟੀ ਲੈਣੀ ਆ ਵਧੀਆ, ਤੇ ਰੋਟੀ ਲੈਣੀ ਉਹ ਵੀ ਚੰਗੀ ਉਹੋ ਜਿਹੀ ਨੀ ਵੀ ਜਿਹੜਾ ਚੰਗਾ ਜਿੱਥੇ ਬਹੁਤਾ ਵਧੀਆ ਖਰਚਾ ਹੋਵੇ, ਜਗ੍ਹਾ ਵੀ ਦੱਸਣਗੇ ਵੀ ਫਲਾਣੇ ਪੈਲਸ ਚ ਲੈਣੀ। ਇਹੋ ਜਿਹਾ ਵਰਤਾਰਾ ਕਲੀ ਕਾਲ ਦਾ ਵਰਤ ਲਿਆ, ਜਿਸ ਨੇ ਆਪਣੀ ਧੀ ਭੈਣ ਭੇਟ ਕਰ ਦਿੱਤੀ ਉਹਨੇ ਕੀ ਰੱਖਿਆ ਭਾਈ ਆਪਣੇ ਪਾਸ, ਭਿਖਾਰੀ ਬਣ ਕੇ ਗਏ ਹੋ ਉਹ ਤਾਂ ਦਾਤੇ ਬਣ ਕੇ ਫਿਰ ਵੀ ਦਾਨ ਹੀ ਕਰ ਰਹੇ ਨੇ ਕੰਨਿਆਂ ਦਾ। ਇਹ ਭਿਖਾਰੀ ਬਣ ਕੇ ਮੰਗਣ ਵੇਲੇ ਵੀ ਮਨ ਦੇ ਵਿੱਚ ਮਾਣ ਹੀ ਰੱਖਦੇ ਆ ਵੀ ਸਾਡੇ ਵਰਗਾ ਖਬਰੇ ਕੋਈ ਹੈ ਹੀ ਨੀ ਸੰਸਾਰ ਚ। ਇਹੋ ਜਿਹਾ ਵਰਤਾਰਾ ਕਲੀ ਕਾਲ ਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇਹ ਵਿਚਾਰਾਂ ਚੱਲ ਰਹੀਆਂ ਹਨ। ਕਹਿਣ ਲੱਗੇ ਬਾਬਾ ਸਾਰੀ ਮੱਲ ਚ ਵੀ ਕਹਿੰਦੇ ਮਹਾਰਾਜ ਵੀ ਚਲੋ ਜੇ ਹੱਠ ਕਰਕੇ ਉਹਨੂੰ ਕਹਿ ਵੀ ਦਿਆਂਗੇ ਵੀ ਆਉਣਾ, ਉਹ ਕਰ ਵੀ ਦਊਗਾ ਅੱਗੇ ਰੋਟੀ ਪ੍ਰਸ਼ਾਦੇ ਦਾ ਪ੍ਰਬੰਧ ਰਹਿਣ ਸਹਿਣ ਦਾ, ਪਰ ਮਹਾਰਾਜ ਉਹ ਤਾਂ ਕਰਜ਼ਾਈ ਹੋ ਜਾਏਗਾ ਕਿਉਂਕਿ ਪਤਾ ਵੀ ਉਹਦੇ ਘਰ ਵਿੱਚ ਇੰਨਾ ਕੁਝ ਨਹੀਂ ਹੈ, ਕਰਜ਼ਾ ਚੁੱਕਣਾ ਪਵੇਗਾ। ਫਿਰ ਉਹ ਸਾਰੀ ਜ਼ਿੰਦਗੀ ਕਰਜ਼ਾ ਹੀ ਲਾਉਂਦਾ ਰਹੇਗਾ, ਨਾਲੇ ਕਰਜ਼ਾ ਲਾਵੇਗਾ ਨਾਲੇ ਸਾਨੂੰ ਕਿਹਾ ਕਰੇਗਾ ਵੀ ਆਏ ਸੀ ਬਰਾਤ ਲੈ ਕੇ, ਬਰਾਤ ਕਾਹਦਾ ਸ਼ਹਿਰ ਹੀ ਲੈ ਆਏ ਸੀ ਸਾਰਾ ਇਕੱਠਾ ਕਰਕੇ। ਮਹਾਰਾਜ ਏਦਾਂ ਆਖੇਗਾ। ਆਪ ਜੀ ਦੇ ਜਿੰਨੇ ਬਚਨ ਨੇ ਗੁਰਦੇਵ ਜੀ ਬਿਲਕੁਲ ਸਹੀ ਹਨ।
ਹੈ ਅਨ ਬਨ ਮੈਂ ਭੀ ਲਖ ਪਾਈ,
ਮਹਾਰਾਜ ਅਨ ਬਣੀ ਆ ਮੈਂ ਵੀ ਸਮਝ ਲਈ ਹੈ,
ਤਉ ਆਪ ਮਮਿਆਵਨ ਜਾਣੋ।
ਪਰ ਮਹਾਰਾਜ ਮੈਂ ਤੁਹਾਡੇ ਕੋਲ ਆਇਆ ਪਰ ਘੱਟੋ ਘੱਟ ਮੇਰੇ ਆਏ ਦੀ ਲਾਜ ਤਾਂ ਰੱਖੋ, ਹੁਣ ਮੈਂ ਵੀ ਤਾਂ ਆਇਆ ਨਾ, ਇਹ ਤਾਂ ਚਲੋ ਤੁਸੀਂ ਉਹਦਾ ਬਾਰੇ ਸੋਚ ਲਿਆ, ਮਹਾਰਾਜ ਮੇਰੇ ਵੱਲ ਵੀ ਵੇਖੋ ਵੀ ਮੈਂ ਤੁਹਾਡਾ ਸੇਵਕ ਆ ਤੇ ਮੇਰੇ ਆਏ ਦੀ ਲਾਜ ਰੱਖੋ।
ਕਰੋ ਸਫਲ ਬੇਨਤੀ ਇਮ ਮਾਨੋ,
ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ, ਮੈਂ ਆਇਆ ਮੇਰਾ ਵੀ ਤਾਂ ਕੋਈ ਹੱਲ ਕਰੋ।
ਆਪਣੇ ਪੁੱਤਰ ਪਠੋ ਮਮ ਸੰਗ,
ਮਹਾਰਾਜ ਜੀ ਚਲੋ ਜੇ ਆਪ ਨੇ ਨਹੀਂ ਜਾਣਾ, ਮਹਾਰਾਜ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਭੇਜ ਦਿਓ, ਉਹ ਆ ਜਾਣਗੇ ਮੈਂ ਸਮਝਾਂਗਾ ਤੁਸੀਂ ਆ ਗਏ। ਮਹਾਰਾਜ ਆਪਣੇ ਸਾਹਿਬਜ਼ਾਦਿਆਂ ਨੂੰ ਭੇਜ ਦਿਓ,
ਹੋਵੇ ਸ਼ੁਭ ਕਾਰਜ ਸਰਬੰਗ,
ਤੁਹਾਡੇ ਸਾਹਿਬਜ਼ਾਦੇ ਆਵਣ ਉਹ ਕਰਨ ਆ ਕੇ ਸਾਰਾ ਕਾਰਜ ਤੇ ਮੇਰਾ ਸਾਰਾ ਕਾਰਜ ਸ਼ੁਭ ਹੋ ਜਾਏਗਾ।
ਮਮ ਅਰਜ਼ੀ ਤੁਮ ਮਰਜ਼ੀ ਅੰਤਰ,
ਮਹਾਰਾਜ ਮੇਰੀ ਤਾਂ ਅਰਜ਼ੀ ਆ ਅੱਗੇ ਮਰਜ਼ੀ ਤੁਹਾਡੀ ਹੈ, ਮੇਰੀ ਅਰਜ਼ੀ ਹੈ ਮਰਜ਼ੀ ਤੁਹਾਡੀ ਹੈ।
ਰਾਵਰ ਗਰਜੀ ਰਹੋ ਨਿਰੰਤਰ,
ਮਹਾਰਾਜ ਮੈਂ ਤਾਂ ਗਰਜੀ ਬਣ ਕੇ ਆਇਆ ਤੁਹਾਡੇ ਚਰਨਾਂ ਚ ਤੇ ਸਦਾ ਹੀ ਤੁਹਾਡਾ ਗਰਜੀ ਰਹਾਂਗਾ, ਇਹ ਨੀ ਵੀ ਅੱਜ ਆਇਆ ਗਰਜੀ ਬਣ ਕੇ, ਮਹਾਰਾਜ ਸਦਾ ਹੀ ਤੁਹਾਡੇ ਕੋਲ ਗਰਜੀ ਬਣ ਕੇ ਰਹਾਂਗਾ।
ਸੁਣ ਸ਼੍ਰੀ ਰਾਮਦਾਸ ਸੁਖ ਰਾਸੀ,
ਸੁਖਦਾਤੇ ਸਤਿਗੁਰੂ ਜੀ ਨੇ ਬੇਨਤੀ ਸੁਣੀ,
ਪ੍ਰਿਥੀਆ ਪੁੱਤਰ ਬੁਲਾਇਆ ਵਪਾਸੀ,
ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਨੂੰ ਬੁਲਾਇਆ,
ਨਿਜ ਬੰਧਨ ਕੀ ਰੀਤ ਸੁਣਾਈ,
ਮਹਾਰਾਜ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਸਾਰੀ ਗੱਲ ਦੱਸੀ,
ਸ਼ਾਦੀ ਬਿਖੈ ਮਿਲ ਹੈ ਸਮੁਦਾਈ,
ਆਖਿਆ ਪ੍ਰਿਥੀ ਚੰਦ ਜੀ ਇਹ ਤੁਹਾਡੇ ਤਾਇਆ ਜੀ ਹਨ ਆਏ ਹੋਏ ਤੇ ਇਹਨਾਂ ਦੇ ਸਾਹਿਬਜ਼ਾਦੇ ਦਾ ਪੁੱਤਰ ਦਾ ਵਿਆਹ ਹੈ ਉੱਥੇ ਜਾਣਾ ਬਣਦਾ ਹੈ,
ਹਮਰੇ ਤਾਊ ਕੋ ਇਹੋ ਨੰਦਨ,
ਸਾਡੇ ਤਾਇਆ ਜੀ ਦਾ ਸਪੁੱਤਰ ਹੈ,
ਵੱਡੋ ਸਥਾਨ ਉਚਿਤ ਹੈ ਬੰਦਨ,
ਸਾਡੇ ਤੋਂ ਵੱਡੇ ਨੇ ਤੇ ਤੁਹਾਡੇ ਤਾਇਆ ਜੀ ਨੇ ਮੱਥਾ ਟੇਕੋ ਇਹਨਾਂ ਨੂੰ, ਬਾਬੇ ਪ੍ਰਿਥਵੀ ਚੰਦ ਨੇ ਨਮਸਕਾਰ ਕੀਤੀ।
ਸੁਤ ਕੋ ਵਿਆਹੁ ਰਚਿਓ ਚਲ ਆਇਵ।
ਪ੍ਰਿਥਵੀ ਚੰਦ ਇਹਨਾਂ ਨੇ ਪੁੱਤਰ ਦਾ ਵਿਆਹ ਧਰਿਆ ਤੇ ਆਏ ਨੇ ਸੱਦਾ ਦੇਣ ਲਈ।
ਤੁਝ ਕੋ ਉਚਿਤ ਸੰਗ ਇਹੋ ਜਾਇਵ।
ਤੁਹਾਡੇ ਲਈ ਉਚਿਤ ਬਣਦਾ, ਤੁਸੀਂ ਸਿਆਣੇ ਹੋ, ਵੱਡੇ ਹੋ, ਕੰਮ ਕਾਰ ਕਰਨੇ ਜਾਣਦੇ ਹੋ, ਇੱਥੇ ਸਾਰਾ ਕਾਰਜ ਗੁਰੂ ਘਰ ਦਾ ਤੁਸੀਂ ਕਰਦੇ ਹੋ ਤੇ ਤੁਸੀਂ ਜਾਓ ਇਹਨਾਂ ਦੇ ਨਾਲ।
ਸੋਢੀ ਕੁਲ ਸਭ ਬੰਦ ਹਮਾਰੇ।
ਸਾਡੇ ਸਾਰੇ ਸੋਢੀ ਕੁਲ ਦੇ ਸੰਬੰਧੀ ਹਨ।
ਮਿਲੋ ਤਹਾਂ ਜੋ ਜੋ ਹਿਤ ਧਾਰੇ।
ਜਿਹੜਾ ਮਿਲੇ ਸਭ ਨੂੰ ਪ੍ਰੇਮ ਨਾਲ ਮਿਲੋ ਲਾਹੌਰ ਜਾ ਕੇ।
ਕੇਤਕ ਦਿਵਸ ਰਹੋ ਲਵਪੁਰ ਮੈਂ।
ਉੱਥੇ ਕੁਝ ਦਿਨ ਜਾ ਕੇ ਲਾਹੌਰ ਸ਼ਹਿਰ ਚ ਰਹੋ।
ਆਵੋ ਪੁਨ ਇੱਛਾ ਜਬ ਉਰ ਮੈਂ।
ਫਿਰ ਜਦੋਂ ਤੁਹਾਡਾ ਦਿਲ ਕਰੇ ਆ ਜਿਓ।
ਆਪਣੀ ਧਰਮਸ਼ਾਲ ਸੁਧ ਲੇ ਹੋ।
ਧਰਮਸ਼ਾਲਾ ਵੀ ਆਪਣੀ ਗੁਰੂ ਸਾਹਿਬ ਬਣਾ ਕੇ ਆਏ ਜਿੱਥੇ ਗੁਰਦੇਵ ਨੇ ਪ੍ਰਕਾਸ਼ ਧਾਰਿਆ, ਉੱਥੇ ਵੀ ਜਾ ਕੇ ਸੁਧ ਸਾਰ ਲੈ ਲਿਓ।
ਜਥਾ ਯੋਗ ਸਭਹਿਨ ਕਹੁ ਦੇਹੋ।
ਜਥਾ ਯੋਗ ਉੱਥੇ ਸਾਰਾ ਪ੍ਰਬੰਧ ਕਰਕੇ ਆਇਓ।
ਪਿਤਕੇ ਸੁਨ ਪ੍ਰਥੀਏ ਮਨ ਜਾਨੀ।
ਪ੍ਰਥੀਏ ਨੇ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ।
ਵਿਛੁਰਨ ਇਨ ਤੇ ਨੀਕ ਨਾ ਮਾਨੀ।
ਸੋਚਿਆ ਵੀ ਇਹਨਾਂ ਨੂੰ ਛੱਡ ਕੇ ਜਾਣਾ ਚੰਗਾ ਨਹੀਂ।
ਰਹੇ ਸਮੀਪ ਪ੍ਰੇਮ ਬਿਰਧਾਵੈ।
ਇਹਨਾਂ ਦੇ ਕੋਲ ਰਵਾਂਗਾ ਤੇ ਪ੍ਰੇਮ ਕਰਨਗੇ, ਜਦੋਂ ਚਲਾ ਗਿਆ ਤੇ ਫਿਰ ਕਾਹਦਾ ਪ੍ਰੇਮ ਰਹਿਣਾ। ਪ੍ਰਿਥੀਏ ਦਾ ਮਨ ਖੋਟਾ ਸੀ ਨਾ, ਮੀਣਾ ਜੋ ਕਿਹਾ ਇਹਨੂੰ ਭਾਈ ਗੁਰਦਾਸ ਨੇ, ਮੀਣੇ ਮੂੰਹ ਦੇ ਮਿੱਠੇ ਹੁੰਦੇ, ਦਿਲੋਂ ਕੋੜੇ ਹੁੰਦੇ। ਹੁਣ ਮੀਣਾ ਬਣ ਗਿਆ ਪ੍ਰਿਥੀਆ, ਮਨ ਹੀ ਮਨ ਸੋਚਦਾ ਹੈ ਵੀ ਜੇ ਚਲਾ ਗਿਆ ਤੇ ਪ੍ਰੇਮ ਨੀ ਰਹਿਣਾ ਇਹਨਾਂ ਨਾਲ।
ਦੂਰ ਬਸੋ ਕਬਹੂ ਚਿਤ ਆਵੈ।
ਚਲੋ ਉੱਥੇ, ਕਿਉਂਕਿ ਉੱਥੇ ਚਲੇ ਗਏ ਨੂੰ ਪਿੱਛੋਂ ਸੁਨੇਹਾ ਭੇਜਦੇ ਨੇ ਵੀ ਉੱਥੇ ਹੀ ਮੰਤ ਬਣ ਕੇ ਬੈਠਾ ਰਹਿ, ਜਿਹੜਾ ਸਾਡਾ ਸਥਾਨ ਹੈ ਉੱਥੇ, ਤੇ ਮੈਂ ਤਾਂ ਫਿਰ ਉੱਥੇ ਹੀ ਰਹਿ ਜਾਂਗਾ, ਇੱਥੇ ਤਾਂ ਇਹਨਾਂ ਨੇ ਮੈਨੂੰ ਭੁਲਾ ਹੀ ਛੱਡਣਾ ਹੈ।
ਰਹੇ ਸਹੋਦਰ ਪ੍ਰਿਤ ਪਿਤਕੇ ਪਾਸ।
ਛੋਟੇ ਭਰਾ ਨੇ ਉਹ ਇੱਥੇ ਰਹਿਣਗੇ ਇਹਨਾਂ ਦੇ ਕੋਲ।
ਸੰਗਤ ਕੇ ਨਿਤ ਨਏ ਹੁਲਾਸ।
ਇੱਥੇ ਰੋਜ਼ ਸੰਗਤ ਬੇਅੰਤ ਆਉਂਦੀ ਹੈ।
ਦਰਬ ਸੰਭਾਰਨ ਮੈਂ ਸਭ ਕਰ ਹੋ।
ਇੱਥੇ ਜਿੰਨੀ ਮਾਇਆ ਆਉਂਦੀ ਮੈਂ ਸੰਭਾਲਦਾ।
ਕਿਤਕ ਪ੍ਰਿਥ ਕਰ ਨਿਜ ਘਰ ਧਰ ਹੋ।
ਮਨ ਹੀ ਮਨ ਸੋਚਦਾ ਵੀ ਜਿੰਨਾ ਕੁ ਖਰਚ ਹੁੰਦਾ ਕਰਕੇ ਬਾਕੀ ਮੈਂ ਵੱਖਰੀ ਜਮਾ ਕਰ ਛੱਡਣਾ ਘਰ ਆਪਣੇ ਪਾਸ। ਇਹ ਬਿਰਤੀ ਮੁੱਢ ਤੋਂ ਹੀ ਬਣ ਗਈ ਪ੍ਰਿਥੀਏ ਦੀ। ਕਹਿੰਦਾ ਵੀ ਮੈਂ ਇੱਥੇ ਰੋਜ਼ ਮਾਇਆ ਦਾ ਗੱਫਾ ਆਉਂਦਾ ਖੁੱਲਾ, ਜਿੰਨੀ ਕੁ ਲੱਗਦੀ ਹੈ ਲੰਗਰ ਚ ਲਾ ਕੇ ਕੰਜੂਸੀ ਨਾਲ, ਤੇ ਬਾਕੀ ਜਿਹੜੀ ਆ ਉਹ ਮੈਂ ਆਪਣੇ ਕੋਲ ਵੱਖਰੀ ਰੱਖ ਛੱਡਣਾ ਘਰ ਲੁਕੋ ਕੇ।
ਅਬ ਲਗ ਮੈਂ ਮਾਲਕ ਸਭ ਭੇਟਣ।
ਹੁਣ ਤਾਂ ਹੀ ਤਾਂ ਮੈਂ ਮਾਲਕ ਆ ਸਾਰੀਆਂ ਪਿਟਾਵਾਂ ਦਾ ਜਿੰਨੀਆਂ ਆਉਂਦੀਆਂ ਨੇ।
ਆਵਹਿ ਨਿਤ ਸੋ ਕਰਹੋ ਸਮੇਟਣ।
ਰੋਜ਼ ਆਉਂਦੀਆਂ ਪਿਟਾਵਾਂ ਤੇ ਮੈਂ ਸਮੇਟਦਾ।
ਵੱਡੇ ਥਾਨ ਸੁਨ ਸੀਸ ਨਿਵਾਇਓ।
ਮੈਂ ਹੁਣ ਵੱਡਾ ਆ ਤੇ ਵੱਡੇ ਹੋਣ ਕਰਕੇ ਮੇਰਾ ਸਾਰੇ ਸਨਮਾਨ ਕਰਦੇ ਨੇ।
ਚਿਰ ਜੀਵ ਹੋਇਆ ਸਿੱਖ ਕੋ ਪਾਇਓ।
ਬਾਬਾ ਜੀ ਪ੍ਰਿਥੀ ਚੰਦ ਸੋਚੀ ਜਾਂਦੇ ਮਨ ਚ, ਫਿਰ ਬਾਬੇ ਸਾਰੀ ਮਾਲ ਨੂੰ ਪੈਰੀ ਹੱਥ ਲਾਇਆ ਵੀ ਵੱਡੇ ਨੇ ਤਾਇਆ ਜੀ ਨੇ ਉਹਨਾਂ ਨੇ ਵੀ ਅਸ਼ੀਰਵਾਦ ਦਿੱਤੀ ਵੀ ਚਿਰਾਂ ਤਾਈ ਜੀ।
ਕਿਤਕ ਕਾਲ ਹੋਏ ਮੌਨ ਵਿਚਾਰੈ।
ਪ੍ਰਿਥੀ ਚੰਦ ਕੁਝ ਸਮੇਂ ਲਈ ਚੁੱਪ ਕਰਕੇ ਮਨ ਹੀ ਮਨ ਸੋਚੀ ਜਾਂਦਾ ਹੈ।
ਮਮ ਪਾਛੈ ਸਭ ਭਰਾਤ ਸੰਭਾਰੈ।
ਕਹਿੰਦੇ ਜੇ ਚਲਾ ਗਿਆ ਪਿੱਛੋਂ ਭਰਾ ਹੀ ਨਾ ਸਾਂਭਲਣ ਸਾਰਾ ਕੁਝ।
ਸਰਬਕਾਰ ਕੀ ਸੁਧ ਕੋ ਪਾਵਹਿ।
ਸਾਰੇ ਕੰਮਾਂ ਕਾਰਾਂ ਦੀ ਉਹਨਾਂ ਨੂੰ ਵੀ ਖਬਰ ਹੋ ਜਾਏਗੀ, ਹੁਣ ਤਾਂ ਮੈਂ ਭੇਤ ਹੀ ਨੀ ਦਿੰਦਾ ਨਾ ਬਾਬੇ ਮਹਾਦੇਵ ਨੂੰ ਨਾ ਗੁਰੂ ਅਰਜਨ ਸਾਹਿਬ ਨੂੰ, ਮੈਂ ਨੇੜੇ ਨੀ ਲੱਗਣ ਦਿੰਦਾ ਉਹਨਾਂ ਨੂੰ, ਭੇਤ ਹੀ ਨੀ ਦਿੰਦਾ ਵੀ ਕਿਹੜਾ ਕੰਮ ਕਿਵੇਂ ਕਰਨਾ, ਤੇ ਮੇਰੇ ਪਿੱਛੋਂ ਉਹ ਭੇਤੀ ਹੋ ਜਾਣਗੇ ਸਾਰੇ ਕੰਮ ਕਾਰਾਂ ਦੇ।
ਸੰਚੈ ਦਰਬ ਪਿਤਾ ਮਨ ਭਾਵ ਹੈ।
ਮੈਂ ਇੱਥੇ ਪੈਸਾ ਇਕੱਠਾ ਕਰਦਾ ਤੇ ਪਿਤਾ ਜੀ ਮੇਰੇ ਤੇ ਖੁਸ਼ ਨੇ।
ਬਹਰੋ ਮੈਂ ਪਰ ਜਾਉ ਪਿਛਾਰੀ।
ਜੇ ਮੈਂ ਟੁਰ ਗਿਆ ਪਿੱਛੋਂ ਇਹ ਆਗੂ ਬਣ ਗਏ ਤੇ ਪਿਤਾ ਜੀ ਇਹਨਾਂ ਨਾਲ ਪ੍ਰੇਮ ਕਰਨ ਲੱਗ ਪੈਣਗੇ, ਮੈਂ ਪਿੱਛੇ ਹੋ ਜਾਂਗਾ।
ਲਗ ਭਰਾਤਾ ਹੋਏ ਜਾਹੇ ਅਗਾਰੀ।
ਛੋਟੇ ਭਰਾ ਅੱਗੇ ਹੋ ਜਾਣਗੇ।
ਧੰਨ ਗੁਰ ਤਾਇ ਆਦਿਕ ਮੈਂ ਸਾਰੇ।
ਦੇਖੋ ਪਿਤਾ ਗੁਰੂ ਰਾਮਦਾਸ ਸਾਹਿਬ ਤਾਏ ਦੇ ਪੁੱਤਰ ਦਾ ਕਿੰਨਾ ਸਨਮਾਨ ਕਰ ਰਹੇ ਨੇ ਵੀ ਵੱਡਾ ਭਰਾ ਹੈ, ਤੇ ਦੂਜੇ ਪਾਸੇ ਪ੍ਰਿਥੀ ਚੰਦ ਵੀ ਭਰਾ ਹੈ ਬਾਬੇ ਮਹਾਦੇਵ ਤੇ ਗੁਰੂ ਅਰਜਨ ਸਾਹਿਬ ਦਾ, ਉਹਦੀ ਬਿਰਤੀ ਕੀ ਹੈ? ਇਹ ਦੋਵੇਂ ਪ੍ਰਵਿਰਤੀਆਂ ਨੇ ਸੰਸਾਰ ਚ, ਦੋਵੇਂ ਹੀ ਚੱਲਦੀਆਂ। ਕਹਿੰਦਾ ਵੀ ਇਹ ਛੋਟੇ ਅੱਗੇ ਹੋ ਜਾਣਗੇ, ਮੈਂ ਪਿੱਛੇ ਹੋ ਜਾਵਾਂਗਾ।
ਹੈ ਸੰਸਾ ਕੋਲੀ ਨਾ ਸੰਭਾਰੇ।
ਮਨ ਚ ਸੰਸਾ ਵੀ ਕਿਤੇ ਨਾ ਸਾਰਾ ਕੁਝ ਸਾਂਭ ਲੈਣਾ।
ਗੁਰ ਘਰ ਮੈਂ ਨਿਸ਼ਚੈ ਨਹਿ ਕੋਈ।
ਗੁਰੂ ਘਰ ਵਿੱਚ ਕਿਹੜਾ ਕੋਈ ਨਿਸ਼ਚਾ ਪੱਕਾ ਵੀ ਜਿਹੜਾ ਵੱਡਾ ਪੁੱਤਰ ਹੈ ਵੀ ਪੱਗ ਉਹਨੂੰ ਹੀ ਬੰਨਣੀ ਹੈ? ਇਹ ਵੀ ਸੋਚਦਾ ਪ੍ਰਿਥੀਆ ਵੀ ਇੱਥੇ ਕਿਹੜਾ ਕੋਈ ਪੱਕਾ ਨਿਸ਼ਚਾ ਹੈ?
ਲੇਤ ਅਪਰੇ ਅਧਿਕਾਰ ਨਾ ਜੋਈ।
ਇਹਦਾ ਅਧਿਕਾਰ ਨਹੀਂ ਹੁੰਦਾ ਉਹ ਲੈ ਲੈਂਦਾ। ਵੇਖੋ ਗੁਰੂ ਅਮਰਦਾਸ ਸਾਹਿਬ ਦੇ ਪੁੱਤਰਾਂ ਨੂੰ ਨਹੀਂ ਮਿਲੀ ਵਡਿਆਈ ਤੇ ਸਾਡੇ ਪਿਤਾ ਜੀ ਨੂੰ ਮਿਲ ਗਈ, ਤੇ ਹੁਣ ਇੱਥੇ ਵੀ ਕਿਹੜਾ ਜ਼ਰੂਰੀ ਆ ਵੀ ਮੈਨੂੰ ਮਿਲਣੀ ਆ ਵਡਿਆਈ? ਹੋ ਸਕਦਾ ਜੇ ਛੋਟੇ ਅੱਗੇ ਹੋ ਗਏ ਕੱਲ ਨੂੰ ਇਹਨਾਂ ਨੂੰ ਮਿਲ ਸਕਦੀ ਹੈ।
ਸੇਵਾ ਹੇਰਤ ਹੋਏ ਪ੍ਰਸੰਨ,
ਗੁਰੂ ਸਾਹਿਬ ਸੇਵਾ ਵੇਖ ਕੇ ਪ੍ਰਸੰਨ ਹੁੰਦੇ, ਹੁਣ ਤਾਂ ਮੈਂ ਸੇਵਾ ਕਰਦਾ ਮੂਹਰੇ ਹੋ ਕੇ।
ਨਿਜ ਸਥਾਨ ਬਿਠਾਵਹਿ ਅੰਨ,
ਹੋਰ ਨੂੰ ਕਿਸੇ ਨੂੰ ਜਗ੍ਹਾ ਤੇ ਨਾ ਆਪਣੀ ਤੇ ਬਿਠਾ ਦੇਣ ਮੇਰੀ ਜਗ੍ਹਾ ਤੇ।
ਇਤਿਆਦਿਕ ਔਰ ਤਰਕ ਬਿਚਰਕੈ,
ਇਹ ਤਾਂ ਪ੍ਰਿਥੀ ਚੰਦ ਮਨ ਹੀ ਮਨ ਤਰਕਾਂ ਕਰਦੇ।
ਸਗਰੀ ਜੁਗਤਾ ਜੁਗਤਨ ਹਰਕੈ,
ਇਹ ਤਾਂ ਸਾਰੀਆਂ ਜੁਗਤੀਆਂ ਜੁਗਤੀਆਂ ਵਿਚਾਰਦੇ।
ਗਰੀਬ ਨੀਵ ਕਰ ਰਹੇ ਹੋ ਵਿਚਾਰਤ,
ਨੀਵੀ ਕਰਕੇ ਵਿਚਾਰੀ ਜਾਂਦੇ ਹਨ।
ਹੁਣ ਸ਼੍ਰੀ ਗੁਰਪਿਤ ਸੰਗ ਉਚਾਰ,
ਫਿਰ ਗੁਰੂ ਪਿਤਾ ਦੇ ਸਨਮੁਖ ਬੋਲੇ।
ਆਪ ਬਿਲੋਕਤ ਹੋ ਸਭ ਸਮੇ,
ਕਹਿਣ ਲੱਗੇ ਜੀ ਤੁਸੀਂ ਤਾਂ ਵੇਖਦੇ ਹੀ ਹੋ ਪਿਤਾ ਜੀ ਸਾਰੇ ਸਮੇ, ਤੁਸੀਂ ਆਪ ਵੇਖਦੇ ਹੋ ਸਿਆਣੇ ਹੋ।
ਰਹਿਤ ਕਾਜ ਜਿਸ ਬਿਦ ਕੇ ਹਮੈ,
ਮਹਾਰਾਜ ਵੀ ਸਾਰਾ ਦਿਨ ਸਿਰ ਖੁਰਕਣ ਦਾ ਤਾਂ ਟਾਈਮ ਨੀ ਲੱਗਦਾ ਮੈਨੂੰ, ਸਵੇਰ ਤੋਂ ਲੈ ਕੇ ਰਾਤ ਤਾਈ ਮਹਾਰਾਜ ਗੁਰੂ ਘਰ ਦੇ ਕਿੰਨੇ ਕੰਮ ਨੇ, ਆਮਦਨ ਆਉਂਦੀ ਉਹ ਸਾਂਭਣੀ, ਲੰਗਰ ਸਾਂਭਣਾ, ਰਸਤਾ ਵਸਤਾਂ ਖਰੀਦਣੀਆਂ, ਖਰਚੇ ਦੇਣੇ, ਕਿੰਨੇ ਕੰਮ ਕਾਰ ਹੁੰਦੇ ਗੁਰੂ ਘਰ ਦੇ। ਹਾਂਜੀ,
ਦੇਣ ਲੈਣ ਨਿਤ ਹੋਤ ਹਜ਼ਾਰਨ,
ਮਹਾਰਾਜ ਹਜ਼ਾਰਾਂ ਰੁਪਈਆਂ ਦਾ ਰੋਜ ਲੈਣ ਦੇਣ ਹੁੰਦਾ।
ਇੱਕ ਆਵਤ ਇੱਕ ਕਰਤ ਪਧਾਰਨ,
ਇੱਕ ਸੰਗਤ ਆ ਰਹੀ ਇੱਕ ਜਾ ਰਹੀ ਹੈ।
ਖਰਚ ਦੇਗ ਕੋ ਸਦਾ ਸੰਭਾਰਤ,
ਮਹਾਰਾਜ ਲੰਗਰਾਂ ਦਾ ਕਿੰਨਾ ਖਰਚਾ ਉਹ ਮੈਂ ਸਾਂਭਦਾ ਹਾਂ।
ਲੇਕਰ ਅੰਨ ਰਾਸ ਕੋ ਡਾਰਤ,
ਮਹਾਰਾਜ ਅੰਨ ਖਰੀਦਣਾ, ਕਦੇ ਘਿਓ ਖਰੀਦਣਾ, ਕਦੇ ਦਾਲ ਖਰੀਦਣੀ, ਕਦੇ ਖੰਡ ਖਰੀਦਣੀ।
ਕਿਸ ਛਿਨ ਮਾਮ ਅਵਕਾਸ਼ ਨਾ ਜਾਣੋ,
ਮਹਾਰਾਜ ਮੈਨੂੰ ਤਾਂ ਵੇਹਲ ਨੀ ਮਿਲਦੀ, ਮਹਾਰਾਜ ਮੈਂ ਤਾਂ ਆਰਾਮ ਕਰਨਾ ਵੀ ਔਖਾ।
ਕੈਸੇ ਬਣੇ ਤਹਾ ਮਮ ਜਾਣੋ,
ਮਹਾਰਾਜ ਉੱਥੇ ਟੁਰ ਗਿਆ ਮੇਰਾ ਕਿਵੇਂ ਬਣੇਗਾ, ਇੱਥੇ ਕਿਵੇਂ ਸਰੇਗਾ ਕੰਮ। ਇਹ ਭੁਲੇਖਾ ਹੁੰਦਾ ਬਹੁਤਿਆਂ ਨੂੰ ਵੀ ਜੇ ਮੈਂ ਗੁਰੂ ਘਰੋਂ ਚਲਾ ਗਿਆ ਤੇ ਪਿੱਛੋਂ ਕੌਣ ਸਾਂਭੂ। ਟਟੀਰੀ ਨੇ ਆਕਾਸ਼ ਨੂੰ ਲੱਤਾਂ ਕਰਕੇ ਪਈ ਹੁੰਦੀ, ਪੁੱਛਿਆ ਵੀ ਕਿਉਂ, ਕਹਿੰਦੀ ਜੇ ਮੈਂ ਲੱਤਾਂ ਤਾਂ ਨਾ ਕੀਤੀਆਂ ਤੇ ਆਕਾਸ਼ ਡਿੱਗ ਪੈਣਾ, ਮੇਰੀਆਂ ਲੱਤਾਂ ਤੇ ਟੰਗਿਆ ਹੋਇਆ। ਇਹੀ ਭੁਲੇਖਾ ਹੁੰਦਾ ਬਹੁਤਿਆਂ ਨੂੰ ਵੀ ਸਾਡੇ ਕਰਕੇ ਹੁੰਦੇ ਨੇ ਕਾਰਜ। ਤੂੰ ਬਾਬੇ ਪ੍ਰਿਥੀਏ ਦੇ ਵੀ ਮਨ ਚ ਇਹੀ ਫਿਰਤੀ, ਕਹਿਣ ਲੱਗਾ ਮਹਾਰਾਜ ਵੀ ਮੈਂ ਚਲਾ ਗਿਆ ਇੱਥੇ ਤਾਂ ਕੰਮ ਸਾਰੇ ਅਸਤ ਵਿਅਸਤ ਹੋ ਜਾਣੇ ਨੇ, ਵੀ ਜੇ ਤੂੰ ਮਰ ਗਿਆ ਫਿਰ ਵੀ ਤਾਂ ਹੋਣਗੇ ਨਾ, ਫਿਰ ਵੀ ਤਾਂ ਕੋਈ ਆ ਹੀ ਜਾਏਗਾ। ਹਾਂਜੀ,
ਸਤਿਗੁਰ ਕਹਿਓ ਸੰਭਾਰੈ ਔਰ,
ਮਹਾਰਾਜ ਜੀ ਕਹਿੰਦੇ ਪ੍ਰਿਥੀ ਚੰਦ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ, ਵੀ ਤੈਨੂੰ ਕਾਹਦੀ ਚਿੰਤਾ ਹੈ ਗੁਰੂ ਨਾਨਕ ਦੇ ਘਰ ਦੇ ਕੰਮ। ਬੰਦਾ ਕਹਿੰਦਾ ਮੈਂ ਕਰਦਾ ਗੁਰੂ ਘਰ ਦੇ ਕੰਮ, ਉਹ ਭਲਿਆ ਜਿਹੜਾ ਗੁਰੂ ਸਾਰੀ ਦੁਨੀਆਂ ਦੇ ਕੰਮ ਕਰਦਾ, ਤੂੰ ਉਹਦੇ ਘਰ ਦਾ ਕੰਮ ਕਿਵੇਂ ਕਰ ਸਕਦਾ। ਤੈਨੂੰ ਤਾਂ ਲਾਇਆ ਉਹਨੇ ਆਪਣੀ ਸੇਵਾ ਵਿੱਚ ਵੀ ਕਰ ਲੈ, ਤੇਰਾ ਭਲਾ ਹੋ ਜਾ। ਤੂੰ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ, ਮਹਾਰਾਜ ਜੀ ਕਹਿੰਦੇ ਪ੍ਰਿਥੀ ਏ ਕੋਈ ਹੋਰ ਸੰਭਾਲ ਲੇਗਾ ਇਹ ਕੰਮ।
ਤੁਮ ਕੋ ਉਚਿਤ ਗਮਨ ਤਿਸ ਠੌਰ,
ਤੇਰੇ ਲਈ ਉਚਿਤ ਆ ਵੀ ਤੂੰ ਉੱਥੇ ਰਿਸ਼ਤੇਦਾਰੀ ਚ ਜਾ।
ਪਿਤ ਜੀ ਤੁਮ ਹੋ ਬੇਪਰਵਾਹੂ,
ਸੁਣ ਕੇ ਅੱਗੋਂ ਫਿਰ ਪ੍ਰਿਥੀ ਨੇ ਜਵਾਬ ਦਿੱਤਾ, ਕਹਿੰਦਾ ਜੀ ਪਿਤਾ ਜੀ ਤੁਸੀਂ ਬੇਪਰਵਾਹ ਹੋ।
ਹਾਨ ਲਾਭ ਲਖੋ ਮਨ ਮਾਹੂ,
ਮਹਾਰਾਜ ਤੁਹਾਨੂੰ ਕੀ ਪਤਾ ਲਾਭ ਨਹਾਨੀ ਕੀ ਹੁੰਦੀ ਹੈ, ਹਾਨ ਲਾਭ ਦਾ ਤੁਹਾਨੂੰ ਮਹਾਰਾਜ ਜੀ ਕੀ ਪਤਾ ਹੈ। ਹਾਂਜੀ,
ਮੁਝ ਤੇ ਜਾਇਓ ਜਾਏ ਨਾ ਤਹਾ,
ਮਹਾਰਾਜ ਮੇਰੇ ਕੋਲੋਂ ਨੀ ਜਾਇਆ ਜਾਣਾ।
ਨਿਤਮਗ ਤਾਮਸ ਹੋਵਤ ਮਹਾ,
ਨਾਲੇ ਨਾਲੇ ਮਹਾਰਾਜ ਇੰਨੀ ਗਰਮੀ ਮੈਂ ਨੀ ਜਾ ਕੇ ਗਰਮੀ ਚ ਇੰਨਾ ਸਫ਼ਰ ਕਰ ਸਕਦਾ, ਇੰਨੀ ਜ਼ਿਆਦਾ ਗਰਮੀ ਹੈ ਤਾਮਸ ਰਾਹ ਦੀ, ਉਹ ਮੇਰੇ ਕੋਲੋਂ ਨੀ ਸਾਰੀ ਜਾਣੀ।
ਮਹਾ ਕੁਲਾਹਲ ਬੀਚ ਬਰਾਤ,
ਨਾਲੇ ਉੱਥੇ ਵਿਆਹਾਂ ਦੇ ਵਿੱਚ ਵੱਡਾ ਕੁਲਾਹਲ ਹੁੰਦਾ ਹੈ।
ਮੋਹੇ ਸੁਹਾਏ ਨਾ ਰਹਿ ਚਿਤ ਸ਼ਾਂਤ,
ਮੈਨੂੰ ਇਹ ਵਿਆਹ ਸ਼ਾਦੀਆਂ ਚੰਗੀਆਂ ਨੀ ਲੱਗਦੀਆਂ, ਮੈਂ ਤਾਂ ਸ਼ਾਂਤ ਜਾ ਰਹਿਣ ਵਾਲਾ ਬੰਦਾ ਆ। ਹਾਂਜੀ,
ਪ੍ਰਿਥਕ ਸੋ ਪ੍ਰਿਥੀਆ ਪ੍ਰਥਮ ਸੁਣਾਈ,
ਕਹਿੰਦੇ ਪ੍ਰਿਥੀ ਚੰਦ ਦਾ ਗੁਰੂ ਘਰ ਨਾਲੋਂ ਵੱਖਰਾ ਹੋਣ ਵਾਸਤੇ ਸਭ ਤੋਂ ਪਹਿਲਾ ਬੋਲ ਸੀ ਇਨਕਾਰ, ਇਸ ਤੋਂ ਬਾਅਦ ਤੇ ਫਿਰ ਵੱਖਰਾ ਹੀ ਹੁੰਦਾ ਚੱਲਿਆ ਗਿਆ ਨਾ, ਸਤਿਗੁਰਾਂ ਤੋਂ ਵੱਖਰੇ ਹੋਣ ਦਾ। ਪ੍ਰਿਥਕ ਸੋ ਪ੍ਰਿਥੀਆ ਪ੍ਰਥਮ ਸੁਣਾਈ, ਕਹਿੰਦੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਤੋਂ ਵੱਖਰੇ ਹੋਣ ਦੀ ਇਹ ਪਹਿਲੀ ਗੱਲ ਪ੍ਰਿਥੀ ਚੰਦ ਨੇ ਸੁਣਾਈ।
ਨਹਿ ਮਾਨਿਓ ਪਿਤਬਾ ਕਟਲਾਈ,
ਗੁਰੂ ਪਾਤਸ਼ਾਹ ਦੇ ਬਚਨ ਨਹੀਂ ਮੰਨੇ, ਟਾਲ ਦਿੱਤੇ।
ਸੁਤ ਚਿਤ ਕੀ ਸਭ ਜਾਨ ਖੁਟਾਈ,
ਗੁਰਦੇਵ ਨੇ ਜਾਣ ਲਈ ਇਹਦੇ ਮਨ ਦੀ ਖੁਟਾਈ।
ਹੋਏ ਤੂਸ਼ਣ ਗੁਰੂ ਗੋਸਾਈ,
ਗੁਰਦੇਵ ਜੀ ਚੁੱਪ ਰਹੇ।
ਪੁਨ ਲਗ ਨੰਦਨ ਤੀਰ ਹਕਾਰੇ,
ਦੋਨੇ ਛੋਟੇ ਸਾਹਿਬਜ਼ਾਦੇ ਕੋਲ ਬੁਲਾਏ।
ਪਰਖਤ ਕੋ ਆਇਸ ਅਨੁਸਾਰੇ,
ਉਹਨਾਂ ਨੂੰ ਵੀ ਆਇਸ ਅਨੁਸਾਰੀ ਪਰਖਦੇ ਨੇ, ਬਾਬਾ ਮਹਾਦੇਵ ਜੀ ਨੂੰ, ਫਿਰ ਗੁਰੂ ਅਰਜਨ ਸਾਹਿਬ ਨੂੰ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।